ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਵੰਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋਂ ਖੋਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੈਂ ਤਿਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੰਗਰ ਮਾਹੋਂ ਭਲਾ, ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ, ਮੈਂ ਪਿਰ ਨਿਹਚਲ ਭਾਵੇ। ਨਿਹਚਲ ਚਤੁਰ ਸੁਜਾਨ ਵਿਧਾਤਾ, ਚੰਚਲ ਜਗਤ ਸੁਭਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੈ, ਨਾਨਕ ਸਾ ਧਨ ਨਾ ਪਿਆਰੀ, ਅਬ ਭਗਤੀ ਪਿਰ ਆਗੈ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੈ, ਨਾਨਕ ਸਾ ਧਨ ਨਾ ਪਿਆਰੀ, ਅਬ ਭਗਤੀ ਪਿਰ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਪਹੁੰਚੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੀ ਹੋ ਨਿਰਸੰਸੇ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲਵਾ ਰਹੇ ਹੋ। ਕੱਲ੍ਹ ਵੀ ਆਪਾਂ ਇਹ ਵਿਸ਼ਾ ਵਿਚਾਰਿਆ ਸੀ ਮੱਘਰ ਦੇ ਸੰਬੰਧ ਵਿੱਚ। ਇਹ ਜੋ ਸ਼ਬਦ ਹੈ ਇੱਕ ਐਸੀ ਅਵਸਥਾ ਦਾ ਉਚਾਰਿਆ ਹੋਇਆ ਕਿ ਜਿਹੜਾ ਗੁਰਮੁਖ ਪਰਮਾਤਮਾ ਦੀ ਬੰਦਗੀ ਕਰਦਾ ਉਹਦੇ ਮਿਲਾਪ ਦੇ ਰਾਹ ਵਿੱਚ ਇੱਕ ਟਿਕਾਣਾ ਹੈ ਜਿਸ ਦਾ ਜ਼ਿਕਰ ਇੱਥੇ ਕੀਤਾ ਗਿਆ। ਕਹਿੰਦੇ ਨੇ ਜਦੋਂ ਕੋਈ ਉਹਦੀ ਬੰਦਗੀ ਵਿੱਚ ਦਿਨ ਰਾਤ ਉਤਪੋਤ ਹੋ ਜਾਏ ਤਾਂ ਫਿਰ ਸਹਿਜੇ ਸਹਿਜੇ ਪਰਮਾਤਮਾ ਦੇ ਨੇੜੇ ਨੇੜਤਾ ਉਸ ਦੀ ਬਣਦੀ ਜਾਂਦੀ ਹੈ। ਪਰ ਜਿਉਂ ਜਿਉਂ ਨੇੜੇ ਜਾਂਦਾ ਹੈ, ਪ੍ਰਭੂ ਵਿੱਚ ਲੀਨ ਹੋਣ ਤੋਂ ਪਹਿਲਾਂ, ਉਹਦੇ ਦੀਦਾਰ ਹੋਣ ਤੋਂ ਪਹਿਲਾਂ ਇੱਕ ਘਟਨਾ ਵਾਪਰਦੀ ਹੈ। ਉਹਦੇ ਵਿੱਚ ਪਰਮਾਤਮਾ ਉਸ ਮਨੁੱਖ ਦੇ ਮਨ ਵਿੱਚ ਆਪਣਾ ਸੁਭਾਅ ਪਹਿਲਾਂ ਭਰਦਾ ਹੈ, ਆਪ ਬਾਅਦ ਵਿੱਚ ਆਉਂਦਾ ਹੈ। ਪਹਿਲਾਂ ਪਰਮਾਤਮਾ ਉਹਦੇ ਮਨ ਵਿੱਚ ਉਹਦੇ ਸੁਭਾਅ ਨੂੰ ਖਾਲੀ ਕਰਦਾ, ਉਸ ਮਨੁੱਖ ਦੇ ਸੁਭਾਅ ਨੂੰ। ਕਈ ਜਨਮਾਂ ਦਾ ਜਿਹੜਾ ਸੁਭਾਅ ਸੀ, ਅੰਦਰ ਮੈਲ ਸੀ, ਉਹ ਕੱਢ ਦਿੰਦਾ ਸਾਰੀ। ਪਹਿਲੀ ਕਰੂਪਤਾ ਛੱਡ ਦਿੰਦਾ, ਪਹਿਲੀ ਕਰੂਪ ਕੁਜਾਤ ਕੁਲੱਖਣੀ ਸਸੁਰੇ ਪਈ ਹੈ ਬੁਰੀ, ਪਹਿਲਾਂ ਸਾਰਾ ਸੁਭਾਅ ਪਹਿਲਾਂ ਪਰਮਾਤਮਾ ਖਾਲੀ ਕਰਦਾ ਹੈ, ਵਿਚਾਰ ਕੱਢਦਾ ਵਿੱਚੋਂ। ਜਦੋਂ ਵਿਚਾਰ ਨਿਕਲ ਜਾਂਦੇ ਨੇ, ਫਿਰ ਭਾਵਨਾਵਾਂ ਹੁੰਦੀਆਂ ਡੂੰਘੇ ਥਾਂ 'ਤੇ, ਪੁਰਾਣੀਆਂ ਜੰਮੀਆਂ ਹੋਈਆਂ, ਫਿਰ ਉਹ ਬਾਹਰ ਨਿਕਲਦੀਆਂ। ਇਸ ਤਰ੍ਹਾਂ ਜਦੋਂ ਅੰਦਰ ਸ਼ੁੱਧ ਹੋ ਗਿਆ ਅਤੇ ਉਸ ਗੁਰਸਿੱਖ ਗੁਰਮੁਖ ਦੇ ਮਨ ਨੂੰ ਸਾਰੀਆਂ ਪ੍ਰਕਾਰ ਦੀਆਂ ਮੈਲਾਂ ਤੋਂ ਨਿਰਮਲ ਕਰਨ ਤੋਂ ਬਾਅਦ, ਫਿਰ ਉਹਦੇ ਮਨ ਵਿੱਚ ਆਪਣਾ ਸੁਭਾਅ ਭਰਨਾ ਸ਼ੁਰੂ ਕਰ ਦਿੰਦਾ ਹੈ। ਕੱਲ੍ਹ ਆਪਾਂ ਵਿਚਾਰਿਆ ਸੀ ਕਿ ਜਦੋਂ ਪਰਮਾਤਮਾ ਦਾ ਸੁਭਾਅ ਕਿਸੇ ਦੇ ਮਨੁੱਖ ਵਿੱਚ ਟਿਕ ਜਾਏ, ਵਸ ਜਾਏ, ਤਾਂ ਉਹਨੂੰ ਫਿਰ ਹੋਰ ਕਿਸੇ ਦੀ ਧਿਆਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਆਪਣੇ ਸੁਭਾਅ ਦਾ ਧਿਆਨ ਕਰੀ ਜਾਂਦਾ ਹੈ, ਉਹਦੇ ਮਨ ਵਿੱਚ ਇੱਕ ਕੇਂਦਰ ਬਣ ਜਾਂਦਾ ਹੈ, ਉਹਦੀ ਸੁਰਤ ਉੱਥੇ ਟਿਕੀ ਰਹਿੰਦੀ। ਆਪਸ ਕੋ ਆਪੇ ਆਦੇਸ਼, ਉਹਦਾ ਆਪਣਾ ਆਪੇ ਹੀ ਇੰਨਾ ਸੁੰਦਰ ਹੋ ਜਾਂਦਾ, ਉਹਨੂੰ ਹੋਰ ਕਿਸੇ ਪਾਸੇ ਜਾਣਾ ਹੀ ਨਹੀਂ ਪੈਂਦਾ। ਉਹਦਾ ਆਪਣਾ ਆਪ ਹੀ ਇੱਕ ਐਸਾ ਸਿੰਘਾਸਨ ਬਣ ਜਾਂਦਾ ਹੈ ਕਿ ਉਸਨੂੰ ਕਿਸੇ ਸਿੰਘਾਸਨ ਦੀ ਝਾਕ ਨਹੀਂ ਰਹਿੰਦੀ। ਉਹਦਾ ਆਪਣਾ ਆਪ ਹੀ ਇੱਕ ਐਸਾ ਮਹਾਰਸ ਭੋਗ ਬਣ ਜਾਂਦਾ ਹੈ ਕਿ ਸੰਸਾਰ ਦਾ ਕੋਈ ਭੋਗ ਉਹਦੇ ਵਾਸਤੇ ਵੱਡਾ ਨਹੀਂ ਰਹਿੰਦਾ। ਉਹਦੇ ਅੰਦਰ ਇੱਕ ਐਸਾ ਅਹੁਦਾ ਬਣ ਜਾਂਦਾ ਹੈ, ਇੱਕ ਰੰਗ ਬਣਦਾ ਹੈ, ਇੱਕ ਤਮਾਸ਼ਾ ਪੈਦਾ ਹੋ ਜਾਂਦਾ, ਇੱਕ ਘਰ ਬਣਦਾ ਹੈ ਕਿ ਦੁਨੀਆਂ ਦੇ ਤਿਉਹਾਰ ਉਹਦੇ ਸਾਹਮਣੇ ਫਿੱਕੇ ਪੈ ਜਾਂਦੇ ਨੇ। ਇੱਕ ਐਸੇ ਬਚਨ ਸਤਿਗੁਰੂ ਨੇ ਕਹੇ ਨੇ, ਹੋਰ ਕੀ ਹੈ ਉਹਦੇ ਸੁਭਾਅ ਵਿੱਚ, ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਅੱਜ ਸਤਿਗੁਰੂ ਨੇ ਕਿਹਾ ਤਿੰਨ ਚੀਜ਼ਾਂ ਲਿਖੀਆਂ ਸ਼ਬਦ ਵਿੱਚ, ਉਸ ਬੰਦੇ ਦੇ ਮਨ ਵਿੱਚ ਕੀ ਟਿਕਿਆ ਰਹਿੰਦਾ ਹੈ। ਦੋ ਸ਼ਬਦ ਕਹੇ ਨੇ, ਪਹਿਲਾਂ ਉਹਨੂੰ ਗਿਆਨ, ਧਿਆਨ ਅਤੇ ਕੀਰਤਨ, ਪਰਮਾਤਮਾ ਦੀ ਉਸਤਤ ਦੀ ਆਵਾਜ਼ ਉਹਦੇ ਮਨ ਵਿੱਚ ਲਗਾਤਾਰ ਆਉਂਦੀ ਰਹਿੰਦੀ। ਇਹ ਤਿੰਨ ਚੀਜ਼ਾਂ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ। ਪਹਿਲਾਂ ਗਿਆਨ, ਗਿਆਨ ਧਿਆਨ ਗੁਣ ਅੰਕ ਸਮਾਣੇ, ਅੰਕ ਦਾ ਅਰਥ ਹੈ ਹਿਰਦਾ, ਗੁਣ ਦਾ ਅਰਥ ਹੈ ਸੁਭਾਅ। ਪਰਮਾਤਮਾ ਦੇ ਦੋ ਸੁਭਾਅ ਉਸ ਮਨੁੱਖ ਦੇ ਹਿਰਦੇ ਵਿੱਚ ਟਿਕ ਜਾਂਦੇ ਨੇ। ਤੀਸਰਾ ਕਿਹੜਾ ਹੈ? ਗੀਤ ਨਾਦ ਕਵਿਤ ਕਵੇ, ਉਹ ਫਿਰ ਜੇ ਕਵਿਤਾ ਰਚਨੀ ਚਾਹੇ ਤਾਂ ਕਵਿਤਾ ਉਹਦੇ ਵਿੱਚੋਂ ਨਿਕਲਦੀ ਜਾਂਦੀ ਹੈ। ਜਿੱਥੋਂ ਸ਼ੁਰੂ ਕਰੇਗਾ, ਗਿਆਨ ਸਮੁੰਦਰ ਬਣ ਕੇ ਉਹਦੇ ਸਾਹਮਣੇ ਖੜਾ ਹੋ ਜਾਂਦਾ। ਜਿੰਨਾ ਮਰਜ਼ੀ ਗਿਆਨ ਕੱਢੀ ਜਾਏ, ਉਹਨੂੰ ਕੋਈ ਤੋਟ ਨਹੀਂ ਆਉਂਦੀ ਗਿਆਨ। ਔਰ ਸੁਖਮਣੀ ਸਾਹਿਬ ਵਿੱਚ ਲਿਖਿਆ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਦੋ ਸ਼ਬਦ ਥੋੜ੍ਹਾ ਜਿਹਾ ਸਮਝੀਏ, ਗਿਆਨ ਅਤੇ ਧਿਆਨ ਕੀ ਹੈ। ਪਹਿਲਾਂ ਗਿਆਨ ਆਵੇਗਾ, ਧਿਆਨ ਫਿਰ ਲੱਗੇਗਾ। ਗਿਆਨ ਤੋਂ ਬਿਨਾਂ ਧਿਆਨ ਨਹੀਂ ਹੈ, ਦੋ ਚੀਜ਼ਾਂ ਇਕੱਠੀਆਂ ਨੇ। ਪਰ ਮੈਂ ਇੱਥੇ ਕਹਿਣਾ ਚਾਹੁੰਦਾ, ਇਹ ਗਿਆਨ ਅਕਸ਼ਰੀ ਗਿਆਨ ਨਹੀਂ ਹੈ। ਇੱਥੇ ਗਿਆਨ ਦੇ ਅਰਥ ਨੇ ਮਨ ਦੀ ਜਾਗ, ਜਿਹੜੀ ਆਲੇ ਦੁਆਲੇ ਦੀ ਪਰਮਾਤਮਾ ਦੀ ਹੋਂਦ ਨੂੰ ਪਕੜਨ ਲੱਗ ਪੈਂਦਾ ਮਨੁੱਖ ਦਾ ਮਨ, ਇੱਥੇ ਗਿਆਨ ਉਸ ਨੂੰ ਕਿਹਾ ਗਿਆ। ਜਿਵੇਂ ਮੈਂ ਉਦਾਹਰਣ ਦਿਆਂ, ਕਿ ਜਿਵੇਂ ਆਪਾਂ ਇੱਥੇ ਬੈਠੇ ਹਾਂ ਸਾਡੇ ਉੱਪਰ ਇੱਕ ਪੱਖਾ ਚੱਲਦਾ ਹੈ, ਉਹਦੀ ਹਵਾ ਸਾਨੂੰ ਆ ਰਹੀ ਹੈ। ਉਹ ਜਿਹੜੀ ਹਵਾ ਸਾਡੇ ਸਰੀਰ ਨੂੰ ਲੱਗਦੀ, ਸਾਡਾ ਮਨ ਅੰਦਰੋਂ ਉਹਦਾ ਗਿਆਨ ਪਾ ਰਿਹਾ ਵੀ ਮੇਰੇ ਸਰੀਰ 'ਤੇ ਹਵਾ ਲੱਗ ਰਹੀ ਹੈ। ਉਹ ਪੱਖੇ ਦੇ ਪ੍ਰਤੀ ਗਿਆਨ ਵਿੱਚ ਹੈ ਕਿ ਮੈਨੂੰ ਹਵਾ ਮਿਲ ਰਹੀ ਪੱਖੇ ਵਿੱਚੋਂ। ਜਿਵੇਂ ਅਸੀਂ ਇੱਥੇ ਬੈਠੇ ਹਾਂ, ਅਸੀਂ ਲਾਈਟ ਬਾਰੇ ਗਿਆਨ ਵਿੱਚ ਹਾਂ ਵੀ ਲਾਈਟ ਜਾਗ ਰਹੀ ਹੈ। ਜਿਵੇਂ ਅਸੀਂ ਇੱਥੇ ਬੈਠੇ ਹੋਏ ਹਾਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਸਰੂਪ ਬਾਰੇ ਗਿਆਨ ਵਿੱਚ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ। ਜਿਵੇਂ ਅਸੀਂ ਇੱਥੇ ਬੈਠੇ ਹਾਂ ਅਸੀਂ ਇਸ ਗਿਆਨ ਵਿੱਚ ਹਾਂ ਵੀ ਕੀਰਤਨ ਹੋ ਰਿਹਾ ਜਾਂ ਕਥਾ ਹੋ ਰਹੀ ਹੈ। ਇਹਨੂੰ ਕਿਹਾ ਬਾਣੀ ਵਿੱਚ ਗਿਆਨ ਦਾ ਅਰਥ ਹੈ ਮਨ ਦੀ ਅਟੈਚਮੈਂਟ ਕਿਸੇ ਚੀਜ਼ ਨਾਲ। ਇਸੇ ਤਰ੍ਹਾਂ ਜਿੱਥੇ ਇੰਨੀਆਂ ਚੀਜ਼ਾਂ ਨੇ ਇੱਥੇ, ਉੱਥੇ ਸਾਡੇ ਆਲੇ ਦੁਆਲੇ ਪਰਮਾਤਮਾ ਵੀ ਹੈ, ਉਹਦੇ ਪ੍ਰਤੀ ਅਸੀਂ ਸੁੱਤੇ ਪਏ ਹਾਂ, ਉਹਦੇ ਪ੍ਰਤੀ ਸਾਡਾ ਮਨ ਬਿਲਕੁਲ ਨਹੀਂ ਜਾਗਿਆ। ਤਾਂ ਜਦੋਂ ਉਹ ਮਨ ਪਰਮਾਤਮਾ ਦੇ ਪ੍ਰਤੀ ਜਾਗ ਪਿਆ, ਉਹਨੂੰ ਕਹਿੰਦੇ ਇਸ ਬੰਦੇ ਨੂੰ ਗਿਆਨ ਆ ਗਿਆ ਹੈ। ਉਹਨੂੰ ਕਹਿੰਦੇ ਨੇ ਗਿਆਨ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੇ ਸਿੱਧਾਂ ਨੂੰ ਇਹ ਕਿਹਾ ਸੀ, ਯੋਗੀਆਂ ਨੂੰ, ਉਹ ਨਸ਼ਾ ਪੀਂਦੇ ਸਨ ਅਤੇ ਹਜ਼ੂਰ ਨੇ ਕਿਹਾ ਸੀ ਮੇਰਾ ਜਿਹੜਾ ਨਸ਼ਾ ਹੈ ਨਾ ਉਹਦੇ ਵਿੱਚ ਗਿਆਨ ਦਾ ਗੁੜ ਪੈਂਦਾ, ਧਿਆਨ ਦੇ ਸ਼ੱਕ ਪੈਂਦੇ ਨੇ, ਧਿਆਨ ਦੇ ਫੁੱਲ ਪੈਂਦੇ ਨੇ ਔਰ ਕਰਨੀ ਦੇ ਸ਼ੱਕ ਪੈਂਦੇ ਨੇ। ਇਹ ਸ਼ਬਦ ਉਹਨਾਂ ਨੇ ਦੋਵੇਂ ਇਕੱਠੇ ਵਰਤੇ ਨੇ, ਗੁੜ ਕਰ ਗਿਆਨ, ਧਿਆਨ ਕਰ ਧਾਵੈ। ਧਾਵੇ ਇੱਕ ਫੁੱਲ ਹੁੰਦੇ ਨੇ ਜਿਹੜੇ ਸ਼ਰਾਬ ਵਿੱਚ ਪਾਇਆ ਸ਼ਰਾਬ ਬੜੀ ਤੇਜ਼ ਨਿਕਲਦੀ। ਸਿੱਧਾਂ ਨੇ ਯੋਗੀਆਂ ਨੇ ਪੁੱਛਿਆ ਸੀ ਅਸੀਂ ਨਸ਼ਾ ਪੀਂਦੇ ਹਾਂ, ਕਿਉਂਕਿ ਬਹੁਤ ਸਾਰੇ ਯੋਗੀਆਂ ਦੇ ਫਿਰਕੇ ਸ਼ਰਾਬ ਦੀ ਵਰਤੋਂ ਕਰਦੇ। ਉਹਨਾਂ ਨੇ ਕਿਹਾ ਤੁਸੀਂ ਪੀਓਗੇ? ਹਜ਼ੂਰ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਪੀਤੀ ਹੋਈ ਹੈ, ਤੁਸੀਂ ਕਿੱਥੋਂ ਕੱਢੀਏ, ਕਿਵੇਂ ਕੱਢਦੇ ਹੋ? ਸਾਡੇ 'ਤੇ ਸ਼ਰਾਬ ਵਿੱਚ ਗੁੜ ਪੈਂਦਾ, ਇਹਦੇ ਵਿੱਚ ਤਾਂ ਮਹੂਏ ਦੇ ਫੁੱਲ ਪੈਂਦੇ ਨੇ, ਇਹਦੇ ਵਿੱਚ ਤਾਂ ਕਿੱਕਰ ਦੇ ਸ਼ੱਕ ਪੈਂਦੇ ਨੇ, ਤੁਸੀਂ ਕੀ ਪਾਉਂਦੇ ਹੋ? ਸਤਿਗੁਰੂ ਨੇ ਕਿਹਾ ਗੁੜ ਦੇ ਥਾਂ 'ਤੇ ਗਿਆਨ, ਗਿਆਨ ਦਾ ਅਰਥ ਹੈ ਪਰਮਾਤਮਾ ਦੀ ਸਾਂਝ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਧਿਆਨ ਦੇ ਫੁੱਲ ਪਾਉਣਾ ਵਿੱਚ। ਕਰਨੀ ਕਸ ਪਾਈਐ, ਕਸ ਦਾ ਅਰਥ ਹੈ ਸ਼ੱਕ, ਸ਼ਰਾਬ ਨੂੰ ਤੇਜ਼ ਕਰਨ ਵਾਸਤੇ ਕਿੱਕਰਾਂ ਦੇ ਸ਼ੱਕ ਲਾ ਕੇ ਸ਼ਰਾਬੀ ਉਹਦੇ ਵਿੱਚ ਪਾਉਂਦੇ, ਯਾਨੀ ਕਿ ਤੇਜ਼ ਹੋ ਜਾਏ। ਭਾਠੀ ਭਵਨ ਅਤੇ ਸ਼ਰਾਬ ਕੱਢਣ ਵਾਲੀ ਉਹ ਭੱਠੀ ਬਣਾਉਂਦੇ। ਗੁਰੂ ਸਾਹਿਬ ਕਹਿੰਦੇ ਮੇਰਾ ਸਰੀਰ ਭੱਠੀ ਹੈ। ਪ੍ਰੇਮ ਕਾ ਪੋਚਾ, ਅਤੇ ਉੱਤੇ ਪ੍ਰੇਮ ਦਾ ਪੋਚਾ ਰੱਖਦੇ ਨੇ। ਇਤ ਰਸ ਅਮਿਓ ਚੁਵਾਈਐ, ਇਸ ਤਰ੍ਹਾਂ ਬੰਦੇ ਦੇ ਸਰੀਰ ਵਿੱਚੋਂ ਅੰਮ੍ਰਿਤ ਵਰਗਾ ਮਿੱਠਾ ਰਸ ਚੁੰਦਾ ਹੈ। ਇਤ ਰਸ ਅਮਿਓ ਚੁਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ ਇਹ ਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਿਆ। ਇਸ ਲਈ ਗਿਆਨ ਅਤੇ ਧਿਆਨ ਦੋ ਚੀਜ਼ਾਂ ਉਸ ਗੁਰਮੁਖ ਦੇ ਮਨ ਵਿੱਚ ਪ੍ਰਵੇਸ਼ ਕਰ ਗਈਆਂ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋਈ। ਅੱਖਰੀ ਅਰਥ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਗਰ ਮਾਹੂ ਭਲਾ ਹਰ ਗੁਣ ਅੰਕ ਸਮਾਵੇ। ਪਰਮਾਤਮਾ ਦੇ ਗੁਣ ਇਸ ਮੱਘਰ ਦੇ ਮਹੀਨੇ ਵਿੱਚ ਜਿਸ ਗੁਰਮੁਖ ਦੇ ਅੰਕ ਦਾ ਅਰਥ ਹਿਰਦੇ ਦੇ ਵਿੱਚ ਸਮਾ ਗਏ, ਹਿਰਦੇ ਦੇ ਵਿੱਚ ਟਿਕ ਗਏ। ਫਿਰ ਕਹਿੰਦੇ ਗੁਣਵੰਤੀ ਗੁਣ ਰਵੈ ਮੈਂ ਪਿਰ ਨਿਹ ਚਲ ਭਾਵੈ। ਉਹ ਜਿਹੜੀ ਜੀਵ ਇਸਤਰੀ, ਉਹ ਮਨੁੱਖ ਜਿਹਦੇ ਮਨ ਦੇ ਵਿੱਚ ਪਰਮਾਤਮਾ ਦੇ ਕਈ ਪ੍ਰਕਾਰ ਦੇ ਸੁਭਾਅ ਆਉਣੇ ਸ਼ੁਰੂ ਹੋ ਗਏ, ਤੁਸੀਂ ਵੇਖੋਗੇ ਜਿਹਦੇ ਮਨ ਵਿੱਚ ਪ੍ਰਭੂ ਦਾ ਨਿਵਾਸ ਹੈ ਨਾ, ਉਹਦਾ ਸੁਭਾਅ ਬਦਲ ਜਾਏਗਾ, ਫਰਕ ਪੈ ਜਾਏਗਾ। ਅਸੀਂ ਕਹਾਂਗੇ ਪਹਿਲਾਂ ਤਾਂ ਬੜਾ ਚਿੜਚਿੜਾ ਸੀ, ਬੜਾ ਕ੍ਰੋਧੀ ਸੀ, ਉਹਦੇ ਕੋਲ ਬੈਠਣ ਨੂੰ ਚਿੱਤ ਕਰੇਗਾ, ਇਹ ਨਿਸ਼ਾਨੀ ਹੈ ਵੀ ਉਹਦੇ ਮਨ ਵਿੱਚ ਵੱਸ ਗਿਆ ਹੈ। ਉਹਦੇ ਕੋਲੋਂ ਉੱਠਣ ਨੂੰ ਚਿੱਤ ਨਹੀਂ ਕਰੇਗਾ, ਸੰਸਾਰ ਉਹਦੀ ਸੰਗਤ ਚਾਹੇਗਾ ਔਰ ਉਹਦੇ ਵਿੱਚ ਇੰਨੀ ਮਿਠਾਸ ਭਰੀ ਜਾਏਗੀ ਕਿ ਜਿੱਥੋਂ ਉਹ ਆਦਮੀ ਨਿਕਲੇਗਾ ਉਸ ਥਾਂ 'ਤੇ ਉਹਦਾ ਪ੍ਰਭਾਵ ਪਏਗਾ, ਉਸ ਘਰ ਵਿੱਚ ਉਹਦੀ ਤਸੀਰ ਵੱਧ ਜਾਏਗੀ, ਉਹਦਾ ਘਰ ਇਉਂ ਕਹੋ ਧਾਰਮਿਕ ਮੰਦਿਰ ਬਣ ਜਾਏਗਾ, ਧਾਰਮਿਕ ਸਥਾਨ ਬਣ ਜਾਏਗਾ। ਜਿਵੇਂ ਗੁਰਬਾਣੀ ਪੜ੍ਹਿਆ ਚਿੱਤ ਲੱਗਦਾ ਨਾ ਸਾਡਾ। ਗੁਰੂ ਸਾਹਿਬ ਨੇ ਬੜੀ ਮਹਿਮਾ ਕੀਤੀ ਹੈ ਗੁਰਸਿੱਖ ਦੀ, ਜਿਹਦੇ ਮਨ ਵਿੱਚ ਨਾਮ ਵਸਿਆ ਹੋਇਆ, ਬੜੀ ਉਪਮਾ ਕੀਤੀ ਹੈ। ਕਿਉਂਕਿ ਤੁਸੀਂ ਕਦੀ ਮੁਤਾਲਿਆ ਕਰਕੇ ਵੇਖਣਾ, ਇੱਕ ਗੁਰਸਿੱਖ ਜਿਹਦੇ ਹਿਰਦੇ ਵਿੱਚ ਦਿਨ ਰਾਤ ਪਰਮਾਤਮਾ ਦੀ ਗੂੰਜ ਚੱਲਦੀ ਰਹਿੰਦੀ ਹੈ, ਉਹਦੀ ਸਿਫਤ ਸਲਾਹ ਦੀ ਬਾਣੀ ਉਹਦੇ ਅੰਦਰ ਚੱਲਦੀ ਰਹਿੰਦੀ ਹੈ, ਤੁਸੀਂ ਕਦੀ ਖਿਆਲ ਕਰੋ ਇਹ ਅਵਸਥਾ ਪੈਦਾ ਕਰਨ ਲਈ ਸਾਨੂੰ ਕਿੰਨਾ ਪ੍ਰਬੰਧ ਕਰਨਾ ਪੈਂਦਾ ਹੈ। ਹੁਣ ਵੇਖੋ ਅਸੀਂ ਇੱਥੇ ਇਹ ਸਥਾਨ ਕਾਹਦੇ ਲਈ ਬਣਿਆ, ਸਿਰਫ ਪ੍ਰਯੋਜਨ ਤਾਂ ਇਹ ਹੈ ਨਾ, ਇੱਥੇ ਦੋ ਚੀਜ਼ਾਂ ਹੁੰਦੀਆਂ ਨੇ, ਕੀਰਤਨ ਹੁੰਦਾ ਹੈ, ਕਥਾ ਹੁੰਦੀ, ਬਾਣੀ ਪੜ੍ਹੀ ਜਾਂਦੀ ਹੈ, ਅਤੇ ਕਿੰਨਾ ਉਪਰਾਲਾ ਕਰਨਾ ਪਿਆ ਤਾਂ ਸਾਨੂੰ ਇਹ ਦੋ ਚੀਜ਼ਾਂ ਮਿਲੀਆਂ, ਥਾਂ ਮਿਲਿਆ, ਇਸ ਥਾਂ 'ਤੇ ਸਾਡਾ ਮਨ ਟਿਕਦਾ। ਪਰ ਇਹ ਜਿਹੜੀ ਦਾਤ ਹੈ ਪਰਮਾਤਮਾ ਦੀ ਕੀਰਤਨ ਅਤੇ ਕਥਾ ਅਤੇ ਉਹਦੀ ਬਾਣੀ ਗੁਰਮੁਖ ਦੇ ਹਿਰਦੇ ਵਿੱਚ ਨਿਰੰਤਰ ਚੱਲਦੀ ਰਹਿੰਦੀ ਹੈ, ਫਿਰ ਕਦੀ ਸੋਚੋ ਉਹ ਸਰੀਰ ਅਤੇ ਇਸ ਗੁਰਦੁਆਰੇ ਵਿੱਚ ਕੀ ਫਰਕ ਰਹਿ ਗਿਆ। ਯਾਨੀ ਕਿ ਉਹਦਾ ਸਰੀਰ ਹੀ ਗੁਰਦੁਆਰਾ ਬਣ ਗਿਆ, ਉਹ ਮੰਦਰ ਹੈ, ਵੈਸੇ ਹੈ ਸਰੀਰ ਹਰਿਮੰਦਰ ਹੀ ਸੀ। ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਹਰਿਮੰਦਰ ਸਾਹਿਬ ਦੇ ਵਿੱਚੋਂ ਸਿੱਖ ਕਿ ਤੇਰੇ ਸਰੀਰ ਦੇ ਵਿੱਚ ਵੀ ਇੱਕ ਹਰਿਮੰਦਰ ਹੈ, ਉਹਦੀ ਖੋਜ ਕਰ ਉੱਥੋਂ ਜਾ ਕੇ। ਹਰਿਮੰਦਰ ਇਹ ਸਰੀਰ ਹੈ, ਇਹ ਤੇਰਾ ਸਰੀਰ ਹਰਿਮੰਦਰ ਹੈ, ਉੱਥੋਂ ਜਾ ਕੇ ਸਿੱਖ, ਉੱਥੋਂ ਵੇਖ ਆਪਣੇ ਅੰਦਰ ਉਹ ਅਵਸਥਾ ਪੈਦਾ ਕਰ। ਇਹ ਕਹਿਣਾ ਤਾਂ ਸੌਖਾ ਹੈ, ਕਈ ਲੋਕ ਇਸ ਤੁਕ ਨੂੰ ਲੈ ਕੇ ਕਹਿੰਦੇ ਕਿ ਹਰਿਮੰਦਰ ਤੇ ਬੰਦੇ ਦਾ ਸਰੀਰ ਹੀ ਹੈ, ਉੱਥੇ ਕੀ ਜ਼ਰੂਰਤ ਜਾਣ ਦੀ। ਪਰ ਸਾਧ ਸੰਗਤ, ਉਹ ਹਰਿਮੰਦਰ ਤਾਂ ਹੈ ਕਿਉਂਕਿ ਉਹਦੇ ਵਿੱਚ ਤੁਸੀਂ ਵੇਖੋ ਦਿਨ ਰਾਤ ਦੂਸਰੀ ਗੱਲ ਨਹੀਂ, ਇੱਕੋ ਪਰਮਾਤਮਾ ਦੇ ਪਿਆਰ ਦੀ ਵਿਚਾਰ, ਉਹਦਾ ਕੀਰਤਨ ਉੱਥੇ ਚੱਲ ਰਿਹਾ, ਦੂਸਰੀ ਉੱਥੇ ਬਾਤ ਹੀ ਨਹੀਂ ਹੈ। ਠੀਕ ਹੈ ਬੰਦੇ ਦਾ ਸਰੀਰ ਹਰਿਮੰਦਰ ਹੈ, ਪਰ ਉਹ ਹਰਿਮੰਦਰ ਦਾ ਰੂਪ ਧਾਰਨ ਕਰਨ ਵਾਸਤੇ 24 ਘੰਟੇ 8 ਪਹਿਰ ਉਹ ਅਵਸਥਾ ਪੈਦਾ ਕਰਨੀ ਪੈਗੀ। ਇਸ ਕਰਕੇ ਜਿਹੜੇ ਲੋਕਾਂ ਦੇ ਵਿੱਚ ਪਰਮਾਤਮਾ ਦੇ ਗੁਣ ਸਮਾ ਗਏ ਨਾ, ਉਹਨਾਂ ਦੇ ਜੀਵਨ ਵਿੱਚ ਕ੍ਰਾਂਤੀ ਆ ਜਾਂਦੀ ਹੈ, ਉਹ ਜਿੱਥੋਂ ਦੀ ਲੰਘਦੇ ਨੇ ਉਹ ਧਰਤੀ ਮੁਤਾਸਰ ਪ੍ਰਭਾਵ ਪੈ ਜਾਂਦਾ ਉਹਦੇ 'ਤੇ। ਸਧਾਰਨ ਉਹਦਾ ਘਰ, ਸਧਾਰਨ ਉਹਦਾ ਇਸ਼ਨਾਨ ਕਰਨ ਵਾਲਾ ਥਾਂ ਤੀਰਥ ਬਣ ਜਾਂਦਾ ਹੈ, ਪ੍ਰਭਾਵ ਪੈਂਦਾ ਉਹਦੇ ਉੱਤੇ। ਇਹ ਤੀਰਥ ਕਿੱਥੋਂ ਬਣੇ ਨੇ? ਕਬੀਰ ਸਾਹਿਬ ਦਾ ਇੱਕ ਸ਼ਬਦ ਆਉਂਦਾ ਹੈ ਕਿ ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਇਹਦੇ ਵਿੱਚ 3-4 ਸਵਾਲ ਕੀਤੇ ਨੇ ਕਬੀਰ ਸਾਹਿਬ ਨੇ ਕਿ ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ। ਕਬੀਰ ਸਾਹਿਬ ਕਹਿੰਦੇ ਮੇਰੇ ਮਨ ਵਿੱਚ ਇੱਕ ਝਗੜਾ ਦੁਬਦਾ ਹੈ। ਦੁਬਦਾ ਕਾਹਦੀ ਹੈ? ਇਹ ਦੁਬਦਾ ਸ਼ੁਰੂ ਤੋਂ ਰਹੀ ਹੈ, ਕਿਉਂਕਿ ਕੁਝ ਲੋਕ ਕਹਿੰਦੇ ਸਨ ਵੀ ਥਾਂ ਵੱਡੇ ਨੇ, ਤੀਰਥ ਵੱਡੇ ਨੇ, ਕੁਝ ਲੋਕ ਕਹਿੰਦੇ ਸਨ ਰੱਬ ਦੇ ਪਿਆਰੇ ਵੱਡੇ ਨੇ। ਇਹਦੇ ਉੱਤੇ ਉਦੋਂ ਵੀ ਵਿਵਾਦ ਆਇਆ ਸੀ, ਇਸ ਝਗੜੇ 'ਤੇ ਉਦੋਂ ਵੀ ਗੱਲ ਚੱਲਦੀ ਸੀ। ਕਬੀਰ ਸਾਹਿਬ ਕਹਿੰਦੇ ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ। ਅੱਗੇ ਉਹਨਾਂ ਨੇ 3-4 ਗੱਲਾਂ ਕਹੀਆਂ ਨੇ ਕਿ ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਸਵਾਲ ਕਰਦੇ ਨੇ ਕਿ ਬ੍ਰਹਮਾ ਦੇਵਤਾ ਜਿਹੜਾ ਉਹ ਵੱਡਾ ਹੈ ਕਿ ਜਿਸ ਰੱਬ ਨੇ, ਜਿਸ ਵਾਹਿਗੁਰੂ ਨੇ ਬ੍ਰਹਮੇ ਨੂੰ ਬਣਾਇਆ ਉਹ ਵੱਡਾ ਹੈ? ਇਹਦੇ ਵਿੱਚ ਉਹਨਾਂ ਦੱਸ ਦਿੱਤਾ ਬਣਾਉਣ ਵਾਲਾ ਵੱਡਾ ਹੈ, ਪਰਮਾਤਮਾ ਵੱਡਾ ਹੈ, ਬ੍ਰਹਮਾ ਵੱਡਾ ਨਹੀਂ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ, ਕਹਿੰਦੇ ਵੇਦ ਵੱਡੇ ਨੇ ਕਿ ਜਿੱਥੋਂ ਵੇਦ ਆਏ ਨੇ, ਜਿਸ ਨਾਮ ਦੇ ਵਿੱਚੋਂ ਵੇਦ ਪੈਦਾ ਹੋਏ ਨੇ। ਵੇਦ ਕਿੱਥੋਂ ਆਏ ਨੇ? ਬਾਣੀ ਦੱਸ ਰਹੀ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ। ਵੇਦ ਦਾ ਅਰਥ ਹੈ ਪ੍ਰਭੂ ਦੇ ਪਿਆਰਿਆਂ ਦੇ ਬਚਨ। ਵੇਦ ਵੱਡਾ ਕਿ ਜਹਾਂ ਤੇ ਆਇਆ, ਅਤੇ ਅੱਗੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਪੁੱਛਦੇ ਨੇ, ਫਿਰ ਇਹ ਦੱਸੋ ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਇਹ ਤੀਰਥ ਕਿਵੇਂ ਬਣੇ ਨੇ? ਪਹਿਲਾਂ ਤੀਰਥ ਬਣੇ ਕਿ ਪਹਿਲਾਂ ਉੱਥੇ ਕਿਸੇ ਨੇ ਚਰਨ ਪਾਏ ਸਨ? ਇਤਿਹਾਸ ਕੀ ਦੱਸਦਾ? ਇਤਿਹਾਸ ਕੀ ਕਹਿ ਰਿਹਾ? ਤੀਰਥ ਉੱਥੇ ਬਣੇ ਨਾ, ਗੁਰੂ ਧਾਮ ਉੱਥੇ ਬਣੇ ਨਾ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ, ਜਿੱਥੇ ਪ੍ਰਭੂ ਦੇ ਪਿਆਰੇ ਬੈਠੇ ਨੇ, ਇਕੱਤਰ ਹੋਏ ਨੇ, ਸੰਗਤ ਹੋਈ, ਕੀਰਤਨ ਹੋਇਆ। ਇਸ ਕਰਕੇ ਥਾਂ ਵੱਡੇ ਨਹੀਂ, ਨਾਮ ਵੱਡਾ ਹੈ। ਔਰ ਇਹ ਵੀ ਮੈਂ ਬੇਨਤੀ ਕਰਾਂ, ਥਾਂ ਉਹੀ ਪਰਮਾਤਮਾ ਦੇ ਥਾਂ ਨੇ ਜਿੱਥੇ ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਹੈ, ਜਿੱਥੇ ਗੱਲ ਸੰਸਾਰ ਦੀ ਚੱਲੇ ਉਹ ਪਰਮਾਤਮਾ ਦੇ ਮੰਦਰ ਨਹੀਂ ਹੋ ਸਕਦੇ, ਉਹ ਪਰਮਾਤਮਾ ਦੇ ਘਰ ਨਹੀਂ ਹੋ ਸਕਦੇ। ਜਿੱਥੇ ਇੱਕ ਦੀ ਗੱਲ ਚੱਲੇ, ਜਿੱਥੇ ਅਨੇਕਾਂ ਦੀ ਗੱਲ ਚੱਲਦੀ, ਉਹ ਕਿੱਥੇ ਪਰਮਾਤਮਾ ਦਾ ਘਰ। ਜਿੱਥੇ ਇੱਕ ਦੀ ਗੱਲ ਚੱਲੇ ਉਹੀ ਹੈ ਪਰਮਾਤਮਾ ਦਾ ਮੰਦਰ। ਇਸ ਕਰਕੇ ਅੱਜ ਦਾ ਵਿਸ਼ਾ ਹੈ ਉਹ ਗੁਰਮੁਖ ਗੁਣਵੰਤੀ ਗੁਣ ਰਵੈ, ਜਿਹਦੇ ਜੀਵਨ ਵਿੱਚ ਹਰ ਗੁਣ ਅੰਕ ਸਮਾਵੈ, ਉਹ ਪਰਮਾਤਮਾ ਵਰਗਾ ਹੀ ਹੋ ਗਿਆ ਹੈ, ਪਰਮਾਤਮਾ ਦਾ ਸੁਭਾਅ ਉਹਦੇ ਵਿੱਚ ਪ੍ਰਵੇਸ਼ ਕਰ ਗਿਆ। ਸਿੱਖ ਇਤਿਹਾਸ ਦੇ ਅੰਦਰ, ਖਾਸ ਕਰਕੇ ਜੋ ਸਿੱਖ ਇਤਿਹਾਸ ਵਿੱਚ ਪਹਿਲੇ ਸਿੱਖ ਵਜੋਂ ਜਾਣੇ ਜਾਂਦੇ ਨੇ, ਪਹਿਲੇ ਕੀਰਤਨੀਏ ਵਜੋਂ ਜਾਣੇ ਜਾਂਦੇ ਨੇ, ਭਾਈ ਸਾਹਿਬ ਭਾਈ ਮਰਦਾਨਾ ਜੀ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਮੈਂ ਇਸ ਵਿਸ਼ੇ 'ਤੇ ਗੱਲ ਕਰਾਂ ਕਿ ਸਿੱਖ ਕੌਣ ਹੈ ਜਿਹਦਾ ਉਦਮ ਇਹ ਹੁੰਦਾ ਹੈ ਕਿ ਮੈਂ ਆਪਣੇ ਗੁਰੂ ਵਰਗਾ ਹੋ ਜਾਵਾਂ, ਜਿਵੇਂ ਦਾ ਮੇਰਾ ਗੁਰੂ ਹੈ, ਜਿਵੇਂ ਦਾ ਮੇਰਾ ਪਰਮਾਤਮਾ, ਉਹਦੇ ਵਰਗਾ ਆਪਣੇ ਅੰਦਰ ਨੂੰ ਕਰਾਂ, ਸੁਭਾਅ ਨੂੰ ਉਸ ਤਰ੍ਹਾਂ ਦਾ ਬਣਾਵਾਂ। ਭਾਈ ਮਰਦਾਨਾ ਜੀ, ਉਹਨਾਂ ਦੇ ਜੀਵਨ ਵਿੱਚ ਕਈ ਕਹਾਣੀਆਂ ਆਉਂਦੀਆਂ ਨੇ, ਕਈ ਸਾਖੀਆਂ ਨੇ, ਜਿਨ੍ਹਾਂ ਨੂੰ ਆਮ ਤੌਰ 'ਤੇ ਹੁਣ ਤੱਕ ਅਸੀਂ ਮਖੌਲ ਵਿੱਚ, ਹਾਸੇ ਵਿੱਚ, ਖਿੱਲੀ ਵਿੱਚ ਉਡਾਇਆ ਹੈ, ਪਰ ਉਹਨਾਂ ਦੇ ਪਿੱਛੇ ਬਹੁਤ ਗੂੜੇ ਭੇਦ ਕੰਮ ਕਰਦੇ ਨੇ। ਤੁਸੀਂ ਕਦੀ ਖਿਆਲ ਕਰਨਾ ਕਿਤੇ ਤਾਂ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਹੈ ਅਤੇ ਗੁਰੂ ਸਾਹਿਬ ਦੀ ਇਜਾਜ਼ਤ ਤੋਂ ਬਿਨਾਂ ਵੀ ਜਾਂਦੇ ਨੇ ਪ੍ਰਸ਼ਾਦਾ ਮੰਗਣ ਵਾਸਤੇ। ਉੱਥੇ ਹੈ ਨੂਰ ਸ਼ਾਹ ਜਾਦੂਗਰਨੀ, ਉਹਦੇ ਕਲਾਵੇ ਵਿੱਚ ਆ ਜਾਂਦੇ ਨੇ। ਕਿਤੇ ਉਹਨਾਂ ਨੂੰ ਪਿਆਸ ਲੱਗਦੀ ਅਤੇ ਪਿਆਸ ਵਿੱਚ ਵਿਆਕੁਲ ਹੋ ਕੇ ਇੱਕ ਵਲੀ ਕੰਧਾਰੀ ਕੋਲ ਚਲੇ ਜਾਂਦੇ ਨੇ ਪਾਣੀ ਲੈਣ ਵਾਸਤੇ, ਉਹ ਅੱਗੋਂ ਪਾਣੀ ਨਹੀਂ ਦਿੰਦਾ। ਕਿਸੇ ਥਾਂ 'ਤੇ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਅੱਗ ਦੀ ਲੋੜ ਪੈਂਦੀ, ਅੱਗ ਲੈਣ ਜਾਂਦੇ ਨੇ ਅਤੇ ਅੱਗੋਂ ਅੱਗ ਜਿਹੜੇ ਯੋਗੀ ਅੱਗ ਬਾਲ ਕੇ ਬੈਠੇ ਨੇ ਉਹ ਅੱਗੋਂ ਮਾੜਾ ਬੋਲਦੇ ਨੇ, ਉਹ ਚੋ ਲੈ ਕੇ ਪਿੱਛੇ ਲੱਗ ਜਾਂਦੇ ਨੇ। ਇਹ ਗੁਰਬਾਣੀ ਵਿੱਚ ਇੱਕ ਸਲੋਕ ਵੀ ਆਇਆ, ਮੈਂ ਥੋੜ੍ਹੀਆਂ ਜਿਹੀਆਂ ਘਟਨਾਵਾਂ 2-4 ਮਿੰਟਾਂ ਵਿੱਚ ਸਾਂਝੀਆਂ ਕਰਾਂਗਾ। ਵਿਸ਼ਾ ਇੱਕੋ ਹੀ ਹੈ ਕਿ ਉਸ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਇੱਕ ਦਿਨ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਕਿ ਬਾਬਾ, ਨਾ ਤੈਨੂੰ ਭੁੱਖ ਲੱਗੇ, ਨਾ ਤੈਨੂੰ ਪਿਆਸ ਲੱਗੇ, ਜਾਂ ਤਾਂ ਇਸ ਡੋਮ ਨੂੰ ਵੀ ਆਪਣੇ ਵਰਗਾ ਕਰ, ਨਹੀਂ ਤਾਂ ਮੇਰੀ ਤੇਰੇ ਨਾਲ ਨਹੀਂ ਨਿਭਦੀ। ਸਿੱਖ ਦੀ ਇੱਛਾ ਕੀ ਹੈ ਕਿ ਮੇਰਾ ਗੁਰੂ ਮੈਨੂੰ ਆਪਣੇ ਵਰਗਾ ਬਣਾਏ ਜਿਵੇਂ ਦਾ ਆਪ ਹੈ। ਇਹ ਹੈ ਮੰਜ਼ਿਲ ਸਿੱਖ ਦੀ। ਸਿੱਖ ਨੇ ਕਿੱਥੇ ਪਹੁੰਚਣਾ? ਅਸੀਂ ਕਹਿੰਦੇ ਹਾਂ ਕੀ ਪਤਾ ਲੱਗੇ ਅਸੀਂ ਕਿੱਥੇ ਪਹੁੰਚੇ ਹਾਂ ਕਿ ਨਹੀਂ। ਅਸੀਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਬਹੁਤ ਕੁਝ ਕਰ ਰਹੇ ਹਾਂ, ਅਤੇ ਉੱਥੇ ਇੱਕ ਬੰਦੇ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਵੀ ਆਪਾਂ ਕਿੱਥੇ ਪਹੁੰਚਣਾ ਹੈ, ਕਰਕੇ ਕੀ ਹੋਵੇਗਾ ਸਾਡੇ ਜੀਵਨ ਵਿੱਚ। ਕੋਈ ਪਤਾ ਲੱਗੇ ਤਾਂ ਹੀ ਨਾ, ਹੈ ਵੀ ਸੱਚ, ਮੰਜ਼ਿਲ ਦਾ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਕਿੱਥੇ ਜਾ ਕੇ ਅਸੀਂ ਰੁਕਣਾ ਹੈ। ਅਸਲ ਵਿੱਚ ਰੁਕਣਾ ਸਿੱਖ ਨੇ ਉੱਥੇ ਜਾ ਕੇ ਹੈ ਜਦੋਂ ਉਹ ਗੁਰੂ ਵਰਗਾ ਹੋ ਗਿਆ, ਜਿਵੇਂ ਦਾ ਉਹਦਾ ਗੁਰੂ ਹੈ। ਬਾਹਰੋਂ ਤਾਂ ਅਸੀਂ ਹੋਏ ਹਾਂ, ਗੁਰੂ ਨੇ ਕਿਰਪਾ ਕੀਤੀ, ਬਾਹਰੋਂ ਸਾਨੂੰ ਦੇ ਦਿੱਤੇ ਕਕਾਰ, ਬਾਹਰੋਂ ਤਾਂ ਹੋ ਗਏ, ਬਾਹਰੋਂ ਸਰੂਪ ਬਣ ਗਿਆ। ਅਤੇ ਸਿੱਖ ਦੇ ਅਰਥ ਕੀ ਨੇ? ਸਿੱਖ ਦੇ ਅਰਥ ਨੇ ਅੱਖ ਸਿੱਖ ਦੀ ਆਪਣੀ ਹੈ, ਅੱਖ ਉਹਦੇ ਮਾਤਾ ਪਿਤਾ ਤੋਂ ਪੈਦਾ ਹੋਈ ਏ, ਉਹ ਮਾਸ ਦੀ ਬਣੀ ਹੈ, ਪਰ ਉਸ ਅੱਖ ਦੇ ਅੰਦਰ ਜਿਹੜੀ ਦ੍ਰਿਸ਼ਟੀ ਹੈ ਨਾ, ਉਹ ਸਿੱਖ ਦੀ ਆਪਣੀ ਨਹੀਂ ਰਹਿੰਦੀ। ਆਪਣੀ ਦ੍ਰਿਸ਼ਟੀ ਉਹਦੀ ਮਰ ਜਾਂਦੀ ਹੈ, ਉਹਦੀਆਂ ਅੱਖਾਂ ਦੇ ਵਿੱਚ ਗੁਰੂ ਵੇਖਣ ਲੱਗ ਪੈਂਦਾ ਹੈ, ਦ੍ਰਿਸ਼ਟੀ ਗੁਰੂ ਦੀ ਹੋ ਗਈ, ਉਹਨੂੰ ਕਹਿੰਦੇ ਨੇ ਸਿੱਖ। ਕੰਨ ਸਿੱਖ ਦੇ ਆਪਣੇ ਹੁੰਦੇ ਨੇ, ਮਾਸ ਦੇ ਬੁੱਤ ਹੈ ਸਿਰਫ, ਕੰਨ ਉਹਦੇ ਆਪਣੇ ਨੇ, ਪਰ ਸੁਣਨ ਦੀ ਸ਼ਕਤੀ ਉਹਦੀ ਆਪਣੀ ਨਹੀਂ ਰਹਿੰਦੀ। ਸੁਣਨ ਦੀ ਸ਼ਕਤੀ ਉਹਦੀ ਗੁਰੂ ਨਾਨਕ ਦੀ ਹੋ ਜਾਂਦੀ ਹੈ। ਉਹ ਜੇ ਗਲਤ ਗੱਲ ਅੰਦਰ ਆਏਗੀ, ਜੇ ਕਿਸੇ ਦੀ ਨਿੰਦਿਆ ਸੁਣ ਲੱਗੇਗਾ ਤਾਂ ਉਹਦੇ ਕੰਨ ਬੰਦ ਹੋ ਜਾਣਗੇ। ਇਹ ਨਿਸ਼ਾਨੀ ਹੈ ਕਿ ਉਹਦੇ ਕੰਨਾਂ ਵਿੱਚ ਗੁਰੂ ਦੀ ਸਰੋਤ ਆ ਗਈ। ਇਹ ਨਿਸ਼ਾਨੀ ਹੈ ਸਿੱਖ ਦੀ ਕਿ ਅਸ਼ਲੀਲ ਗੀਤ ਉਹਦੇ ਕੰਨਾਂ ਵਿੱਚ ਪਿਆ ਹੈ, ਅਤੇ ਸਿੱਖ ਦੇ ਅੰਦਰ ਕਾਹਲ ਪੈ ਗਈ ਵੀ ਸਿੱਖਾ ਇੱਥੋਂ ਉੱਠ ਕੇ ਪਾਸੇ ਚਲਾ ਜਾ। ਇਹ ਨਿਸ਼ਾਨੀ ਉਹਦੇ ਕੰਨਾਂ ਵਿੱਚ ਸਰੋਤ ਗੁਰੂ ਦੀ ਆ ਗਈ। ਅਤੇ ਜੇ ਸਿੱਖ ਕੀਰਤਨ ਵੀ ਕਰੀ ਜਾਂਦਾ ਵਿੱਚ ਹੀ, ਅਤੇ ਵਿੱਚ ਗੀਤ ਸੰਗੀਤ ਵੀ ਚੱਲਦਾ ਅਤੇ ਸਾਰਾ ਕੁਝ ਇਕੱਠੇ ਚੱਲੀ ਜਾਂਦਾ, ਗੁਰੂ ਕਿਰਪਾ ਕਰੇ। ਅਸੀਂ ਕਹਿੰਦੇ ਹਾਂ ਬਣਦਾ ਕੁਝ ਨਹੀਂ, ਬਣਨ ਵਾਲੇ ਸਾਡੇ ਕੰਮ ਨਹੀਂ ਰਹੇ। ਅਸੀਂ ਸਾਰਾ ਕੁਝ ਮਿੱਟੀ ਅਤੇ ਸੋਨਾ ਇਕੱਠਾ ਹੀ ਕਰ ਦਿੱਤਾ ਹੈ, ਸਭ ਇਕੱਠਾ ਚੱਲਦਾ ਹੈ। ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਸ ਵਕਤ ਦਾ ਇੱਕ ਸੰਗੀਤਕਾਰ ਗੁਰੂ ਅਰਜਨ ਦੇਵ ਜੀ ਕੋਲ ਆਇਆ ਸੀ। ਸੰਗੀਤਕਾਰ, ਕਲਾਕਾਰ, ਗਾਉਣ ਵਾਲਾ, ਸਾਰਾ ਕੁਝ ਗਾਉਂਦਾ ਸੀ ਉਹ ਜਦੋਂ ਆਇਆ ਤਾਂ ਨਾਲ ਦੋ ਚਾਰ ਬੰਦੇ ਸਨ, ਉਹਦਾ ਲਿਬਾਸ ਵੱਖਰਾ ਸੀ। ਗੁਰੂ ਸਾਹਿਬ ਨੇ ਪੁੱਛਿਆ ਵੀ ਆਓ ਭਾਈ ਕਿੱਧਰ ਆਏ, ਉਹ ਕਹਿਣ ਲੱਗੇ ਨਾਲ ਦਿਆਂ ਨੇ ਦੱਸਿਆ ਜੀ ਬੜੇ ਮੰਨੇ ਪਰ ਮੰਨੇ ਕਲਾਕਾਰ ਨੇ, ਬੜਾ ਵਧੀਆ ਗਾਉਂਦੇ ਨੇ। ਅਤੇ ਸਤਿਗੁਰਾਂ ਨੇ ਕਿਹਾ ਵੀ ਬੈਠ ਜਾਓ, ਉਹਨਾਂ ਨੇ ਕਿਹਾ ਜੀ ਕੁਝ ਗਾ ਕੇ ਸੁਣਾਉਣ। ਕਹਿਣ ਲੱਗੇ ਜੀ ਸੁਣਾ ਦਿਓ, ਕਿਉਂਕਿ ਗੁਰੂ ਅਰਜਨ ਦੇਵ ਜੀ ਖੁਦ ਵੀ ਕੀਰਤਨ ਕਰਦੇ ਸਨ, ਉਹਨਾਂ ਨੂੰ ਸੰਗੀਤ ਦਾ ਪਤਾ ਸੀ, ਰਾਗ ਦਾ ਪਤਾ ਸੀ। ਕਹਿੰਦੇ ਸੁਣਾਓ। ਉੱਥੇ ਸਾਜ਼ ਵੱਜੇ ਅਤੇ ਉਹਨੇ ਅਸ਼ਲੀਲ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਉਹਨੇ ਤਾਂ ਹੁਣ ਉਹੀ ਗਾਉਣਾ ਸੀ ਨਾ ਜੋ ਕੁਝ ਉਹਨੇ ਸਿੱਖਿਆ ਸੀ। ਜਿਸ ਵੇਲੇ ਉਹਨੇ ਅਸ਼ਲੀਲ ਗਾਣਾ ਗਾਇਆ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ, ਕੰਨ ਬੰਦ ਕਰ ਲਏ। ਜਦੋਂ ਉਂਗਲਾਂ ਦਿੱਤੀਆਂ, ਤੁਹਾਨੂੰ ਪਤਾ ਜਿਹੜੇ ਬੰਦੇ ਦੀ ਕਲਾ ਹੋਵੇ, ਕੋਈ ਬੰਦਾ ਬੋਲਦਾ ਹੋਵੇ ਅਤੇ ਅਗਲਾ ਕੰਨਾਂ ਵਿੱਚ ਉਂਗਲਾਂ ਦੇ ਲਏ, ਉਹਦੀ ਕਿੰਨੀ ਹੇਠੀ ਹੁੰਦੀ, ਧੱਕਾ ਲੱਗਾ ਉਸਨੂੰ ਬਹੁਤ। ਨਾਲੇ ਉਹਨਾਂ ਨੇ ਕੰਨਾਂ ਵਿੱਚ ਉਂਗਲਾਂ ਪਾਈਆਂ ਅਤੇ ਨਾਲੇ ਇੱਕ ਸ਼ਬਦ ਉਚਾਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਮੇਰੇ ਮੋਹਨ ਇਹ ਨਾ ਸਰਵਣੀ ਸੁਣਾਏ, ਇਹ ਮੇਰੇ ਕੰਨਾਂ ਵਿੱਚ ਨਹੀਂ ਪੈਣੇ ਚਾਹੀਦੇ। ਜਦੋਂ ਉੱਠ ਕੇ ਗੁਰੂ ਅਰਜਨ ਦੇਵ ਜੀ ਚਲੇ ਗਏ, ਉਹ ਬੜਾ ਨਿਰਾਸ਼ ਹੋਇਆ, ਰੋਣ ਲੱਗ ਪਿਆ, ਬੜਾ ਦੁਖੀ ਹੋਇਆ। ਗੁਰੂ ਅਰਜਨ ਦੇਵ ਜੀ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਤੇਰੇ ਨਾਲ ਸਾਡੀ ਸਾਂਝ ਨਹੀਂ ਹੈ, ਤੂੰ ਜਾ ਸਕਣਾ ਹੈ। ਜਦੋਂ ਨਿਰਾਸ਼ ਹੁੰਦਾ, ਅੱਖਾਂ ਵਿੱਚ ਪਾਣੀ ਬਾਹਰ ਜਾ ਰਿਹਾ ਸੀ, ਅੱਗੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਮਿਲੇ। ਉਹਨਾਂ ਪੁੱਛਿਆ ਕੀ ਗੱਲ, ਇਹ ਆਦਮੀ ਦੁਖੀ ਲੱਗਦਾ। ਨਾਲ ਦੇ ਨੇ ਦੱਸਿਆ ਜੀ ਇਹਦੀ ਕਲਾ ਦੀ ਤੁਹੀਨ ਹੋਈ ਹੈ। ਕਹਿੰਦੇ ਨੇ ਸੁਣਾਇਆ ਕੀ ਸੀ, ਗੀਤ ਸੰਗੀਤ? ਕਹਿੰਦੇ ਹਾਂ। ਕਹਿੰਦੇ ਗੁਰੂ ਅਰਜਨ ਦੇਵ ਜੀ ਕੀਰਤਨ ਦੇ ਭੁੱਖੇ ਨੇ, ਤੂੰ ਕੀਰਤਨ ਸੁਣਾ ਉਹਨਾਂ ਨੂੰ, ਤੇਰੇ 'ਤੇ ਖੁਸ਼ ਹੋ ਜਾਣਗੇ। ਉਹਨੇ ਕਿਹਾ ਜੀ ਕੀਰਤਨ ਤਾਂ ਆਉਂਦਾ ਨਹੀਂ। ਭਾਈ ਸਾਹਿਬ ਨੇ ਇੱਕ ਸਲੋਕ ਉਹਦੇ ਅੱਗੇ ਬੋਲਿਆ, ਕਲਾਕਾਰ ਸੀ ਜਲਦੀ ਪਕੜ ਗਿਆ, ਕਿ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਕਹਿੰਦੇ ਜਾ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ ਸੁਣਾ। ਹਜ਼ੂਰ ਅੱਗੋਂ ਆ ਰਹੇ ਸਨ ਲੰਗਰ ਵੱਲ, ਅੱਗੋਂ ਫਿਰ ਮਿਲਿਆ। ਉਹਨਾਂ ਕਿਹਾ ਭਾਈ ਤੂੰ ਗਿਆ ਨਹੀਂ? ਕਹਿਣ ਲੱਗਾ ਜੀ ਮੈਨੂੰ ਗਲਤੀ ਲੱਗ ਗਈ, ਮੈਂ ਤੁਹਾਨੂੰ ਕੀਰਤਨ ਸੁਣਾਉਣਾ ਚਾਹੁੰਦਾ, ਤੁਸੀਂ ਤਖ਼ਤ 'ਤੇ ਬਵੋ ਜਾ ਕੇ, ਮੈਂ ਤੁਹਾਨੂੰ ਕੀਰਤਨ ਸੁਣਾਵਾਂਗਾ। ਅਤੇ ਗੁਰੂ ਅਰਜਨ ਦੇਵ ਉੱਥੇ ਜ਼ਮੀਨ 'ਤੇ ਬੈਠ ਗਏ। ਕਹਿਣ ਲੱਗੇ ਸੱਜਣਾ ਤਖ਼ਤ 'ਤੇ ਬਹਿਣ ਦੀ ਲੋੜ ਨਹੀਂ, ਜਿੱਥੇ ਬਾਬੇ ਨਾਨਕ ਦਾ ਕੀਰਤਨ ਹੋਵੇ ਉੱਥੇ ਜ਼ਮੀਨ ਹੀ ਤਖ਼ਤ ਬਣ ਜਾਂਦੀ ਹੈ, ਸੁਣਾ ਇੱਥੇ ਕੱਢ ਆਪਣਾ ਸਾਜ਼। ਉੱਥੇ ਫਿਰ ਉਹਨੇ ਕੀਰਤਨ ਕੀਤਾ, ਦੀਨ ਦਰ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸਤਿਗੁਰਾਂ ਨੇ ਖੁਸ਼ ਹੋ ਕੇ ਕਿਹਾ ਸੀ, ਕਹਿਣ ਲੱਗੇ ਤੁਸੀਂ ਲੋਕਾਂ ਦੇ ਮਨਾਂ ਵਿੱਚ ਖੁਰਾਕ ਪਾਉਂਦੇ ਹੋ ਅਤੇ ਖੁਰਾਕ ਸ਼ੁੱਧ ਪਾਉਣੀ ਚਾਹੀਦੀ ਹੈ, ਖੁਰਾਕ ਦੇ ਵਿੱਚ ਗਲਤ ਤੱਤ ਨਹੀਂ ਹੋਣੇ ਚਾਹੀਦੇ। ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ, ਕੰਨਾਂ ਵਿੱਚ ਕੁਝ ਨਾ ਕੁਝ ਪਾਉਂਦੇ ਹੋ, ਔਰ ਅੱਜ ਇਹੀ ਕਾਰਨ ਹੈ ਪੰਜਾਬ ਦੀ ਧਰਤੀ 'ਤੇ ਸਿੱਖ ਨੌਜਵਾਨ ਤ੍ਰਾਸਦੀ ਦਾ ਸ਼ਿਕਾਰ ਹੋਇਆ, ਪਤਿਤ ਪੁਣੇ ਦਾ ਸ਼ਿਕਾਰ ਹੋਇਆ ਅਤੇ ਨਸ਼ਿਆਂ ਦਾ ਸ਼ਿਕਾਰ ਹੋਇਆ। ਉਹਦੇ ਪਿੱਛੇ 70% ਹੱਥ ਗਾਉਣ ਵਾਲਿਆਂ ਦਾ ਹੈ, ਉਹਨਾਂ ਦਾ ਪੂਰਾ ਹੱਥ ਹੈ, ਕਿਉਂਕਿ ਜਿਹਨੂੰ ਦਿਨ ਰਾਤ ਸੁਣਨਾ ਹੈ, ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਨੇ, ਜਿਨ੍ਹਾਂ ਦੀਆਂ ਕੈਸਟਾਂ ਨੇ, ਜਦੋਂ ਉਹਨਾਂ ਨੂੰ ਬੰਦਾ ਵੇਖਦਾ ਉਹਦੇ ਵਰਗਾ ਪ੍ਰਭਾਵ ਬਣਦਾ। ਇਸ ਕਰਕੇ ਇਹ ਚੀਜ਼ ਕੀਰਤਨ ਦੀ ਗੱਲ ਕਰ ਰਿਹਾ ਸਾਂ, ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਿੱਖ ਕੌਣ ਹੈ? ਸਿੱਖ ਉਹ ਹੈ ਕੰਨ ਜਿਹਦੇ ਆਪਣੇ ਨੇ, ਸਰੋਤ ਗੁਰੂ ਦੀ ਬਣ ਗਈ। ਜਦੋਂ ਸਿੱਖ ਦੇ ਕੰਨ ਵਿੱਚ ਜੇ ਉਹਦੇ ਅੰਦਰ ਗੁਰੂ ਦੀ ਸਰੋਤ ਹੈ, ਜੇ ਤੇ ਸੱਚ ਪਏਗਾ ਤੇ ਕੰਨ ਖੁੱਲ੍ਹ ਜਾਣਗੇ, ਜਿੱਥੇ ਝੂਠ ਪੈਣ ਲੱਗਾ ਉਹਦੇ ਕੰਨ ਆਪ ਹੀ ਬੰਦ ਹੋ ਜਾਣਗੇ। ਸਿੱਖ ਕੌਣ ਹੈ? ਜਿਹਦਾ ਸਿਰਫ ਬੁੱਤ ਅਤੇ ਸਰੀਰ ਹੀ ਸਿੱਖ ਦਾ ਰਹਿ ਗਿਆ, ਉਹਦੇ ਅੰਦਰਲਾ ਸਾਰਾ ਹੀ ਗੁਰੂ ਦਾ ਹੈ। ਅੱਖ ਸਿੱਖ ਦੀ, ਦ੍ਰਿਸ਼ਟੀ ਗੁਰੂ ਦੀ, ਕੰਨ ਸਿੱਖ ਦੇ, ਸਰੋਤ ਗੁਰੂ ਦੀ, ਰਸਨਾ ਸਿੱਖ ਦੀ, ਇਹ ਸ਼ਬਦ ਗੁਰੂ ਦੇ ਹੁੰਦੇ ਨੇ। ਸਾਧ ਸੰਗਤ ਹੱਥ ਸਿੱਖ ਦੇ ਹੁੰਦੇ ਨੇ, ਅਤੇ ਜਦੋਂ ਕੋਈ ਸਿੱਖ ਪੂਰਾ ਹੋ ਜਾਂਦਾ ਉਦੋਂ ਗੁਰੂ ਉਹਦੇ ਹੱਥਾਂ ਰਾਹੀਂ ਕੰਮ ਕਰਨ ਲੱਗ ਪੈਂਦਾ ਹੈ। ਸਾਰਾ ਕੁਝ ਉਹਦਾ ਅੰਦਰ ਸੋਚਣੀ ਵਿਚਾਰ ਉਹਦੇ ਬਚਦੇ ਹੀ ਨਹੀਂ, ਉਹਨੂੰ ਫਿਰ ਅਸੀਂ ਕਹਿ ਸਕਦੇ ਹਾਂ ਇਹ ਗੁਰਸਿੱਖ ਹੈ। ਯਾਨੀ ਕਿ ਵੇਖੋ, ਸਾਨੂੰ ਸਤਿਗੁਰਾਂ ਨੇ ਦੋ ਦਾਤਾਂ ਇਕੱਠੀਆਂ ਦੇ ਦਿੱਤੀਆਂ। ਤੁਸੀਂ ਕਦੀ ਵੇਖੋ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਸਿੱਖ ਨਹੀਂ ਕਹਿ ਸਕਦੇ, ਸਾਰੀ ਉਮਰ ਗੁਰੂ ਹੀ ਕਿਹਾ ਹੈ, ਇੱਕੋ ਰੁਤਬਾ ਹੈ, ਇੱਕੋ ਅਹੁਦਾ ਹੈ ਸਿਰਫ ਗੁਰੂ ਦਾ। ਅਸੀਂ ਉਹਨਾਂ ਨੂੰ ਸਿੱਖ ਨਹੀਂ ਕਹਿੰਦੇ, ਗੁਰੂ ਨਾਨਕ ਦੇਵ ਜੀ ਗੁਰੂ ਨੇ ਸਿਰਫ, ਜਿੰਨੇ ਗੁਰੂ ਨੇ ਉਹਨਾਂ ਨੂੰ ਜਿੱਦਣ ਉਹ ਗੁਰੂ ਗੱਦੀ 'ਤੇ ਬੈਠ ਗਏ ਉਹਦੇ ਤੋਂ ਬਾਅਦ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿੱਖ ਗੁਰੂ ਅਮਰਦਾਸ ਜੀ ਜਾਂ ਸਿੱਖ ਗੁਰੂ ਅੰਗਦ ਦੇਵ ਜੀ, ਇਸ ਤਰ੍ਹਾਂ ਨਹੀਂ ਕਹਿ ਸਕਦੇ, ਇਕੱਲਾ ਗੁਰੂ ਹੈ। ਪਰ ਸਾਨੂੰ ਕਿੰਨੀ ਵਡਿਆਈ ਬਖਸ਼ੀ, ਕਹਿਣ ਲੱਗੇ ਸਿੱਖਾ ਤੂੰ ਸਿੱਖ ਵੀ ਹੈ ਅਤੇ ਤੇਰੇ ਵਿੱਚ ਗੁਰੂ ਵਾਲੇ ਗੁਣ ਵੀ ਨੇ। ਸਾਨੂੰ ਉਹਨਾਂ ਨੇ ਸ਼ਬਦ ਦੇ ਦਿੱਤਾ ਗੁਰ ਪਲੱਸ ਸਿੱਖ, ਤੂੰ ਗੁਰੂ ਵਰਗਾ ਵੀ ਹੈ ਅਤੇ ਤੂੰ ਸਿੱਖ ਵੀ ਹੈ। ਇਸ ਕਰਕੇ ਭਾਈ ਮਰਦਾਨਾ ਜੀ ਇੱਕ ਐਸੀ ਸ਼ਖਸੀਅਤ ਨੇ, ਔਰ ਮੈਂ ਬੇਨਤੀ ਕਰ ਰਿਹਾ ਸਾਂ, ਸਿੱਖ ਦੀ ਲੋਚ ਰਹਿੰਦੀ ਹੈ, ਉਹਦੀ ਮੰਜ਼ਿਲ ਕੀ ਹੈ? ਬਸ ਇਹ ਹੈ ਮੰਜ਼ਿਲ ਜਿਹੜੀ ਆਪਣੀ ਪਿਛਲੇ 5 ਮਿੰਟਾਂ ਵਿੱਚ ਵਿਚਾਰੀ ਹੈ। ਹੁਣ ਸਾਨੂੰ ਭਲੀ ਭਾਂਤ ਸਮਝ ਆ ਜਾਏਗੀ ਵੀ ਆਪਾਂ ਮੰਜ਼ਿਲ 'ਤੇ ਪਹੁੰਚੇ ਹਾਂ ਕਿ ਨਹੀਂ, ਸਾਨੂੰ ਸਮਝ ਆ ਜਾਏਗੀ ਸਾਡੀ ਨਜ਼ਰ ਗੁਰੂ ਵਾਲੀ ਬਣੀ ਕਿ ਨਹੀਂ, ਸਾਡੀ ਸਰੋਤ ਗੁਰੂ ਵਾਲੀ ਬਣੀ ਕਿ ਨਹੀਂ, ਸਾਡੇ ਲਫਜ਼ ਗੁਰੂ ਵਾਲੇ ਹੋਏ ਨੇ ਕਿ ਨਹੀਂ, ਸਾਡੇ ਕੰਮ ਗੁਰੂ ਵਾਲੇ ਹਨ ਕਿ ਨਹੀਂ, ਸਾਡਾ ਖਾਣਾ ਪੀਣਾ ਗੁਰੂ ਵਾਲਾ ਹੈ ਕਿ ਨਹੀਂ। ਇਹ ਹੈ ਮੰਜ਼ਿਲ ਸਿੱਖ ਦੀ, ਇੱਥੇ ਪਹੁੰਚਣਾ, ਹੋਰ ਕੋਈ ਮੰਜ਼ਿਲ ਨਹੀਂ ਹੈ। ਭਾਈ ਮਰਦਾਨਾ ਜੀ ਜਿਹੜੇ ਕਿ ਗੁਰੂ ਨਾਨਕ ਸਾਹਿਬ ਨਾਲ ਰਹੇ ਨੇ, ਉਹਨਾਂ ਨੂੰ ਭੁੱਖ ਲੱਗਦੀ ਏ, ਪਿਆਸ ਲੱਗਦੀ ਏ, ਅਤੇ ਜਦੋਂ ਪਿਆਸ ਲੱਗਦੀ ਏ ਕਹਿਣ ਲੱਗੇ ਮਰਦਾਨਿਆਂ ਜਾ, ਇਸ ਪਹਾੜੀ 'ਤੇ ਕੰਧਾਰੀ ਨਾਂ ਦਾ ਫਕੀਰ ਰਹਿੰਦਾ, ਵਲੀ ਕੰਧਾਰੀ ਉਹਨੂੰ ਕਹਿੰਦੇ, ਉਹਦੇ ਤੋਂ ਪਾਣੀ ਮੰਗ ਕੇ ਲਿਆ। ਚੜ੍ਹਾਈ ਸੀ, ਪਾਣੀ ਮੰਗਣ ਚਲੇ ਗਏ, ਉਹ ਅੱਗੇ ਬੈਠਾ ਸੀ ਆਕੜ ਕੇ। ਉਹਨੇ ਕਿਹਾ ਤੂੰ ਕੌਣ ਏ? ਅਤੇ ਭਾਈ ਮਰਦਾਨਾ ਜੀ ਨੇ ਸੋਚਿਆ ਵੀ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਬਹੁਤ ਚੱਲਦਾ, ਇਹਨੂੰ ਪਤਾ ਹੋਵੇਗਾ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲੈਣਾ ਅਤੇ ਪਾਣੀ ਪਿਆ ਦੇਗਾ। ਭਾਈ ਸਾਹਿਬ ਨੇ ਕਿਹਾ ਜੀ ਮੈਂ ਗੁਰੂ ਨਾਨਕ ਦਾ ਡੂਮ ਮਮਰਾ ਸੀ, ਉਹਨੇ ਨਾਂ ਸੁਣਿਆ ਸੀ ਅਤੇ ਖਾਰ ਖਾਂਦਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲੋਂ। ਕਹਿਣ ਲੱਗਾ ਜਾ ਫਿਰ ਉਹਨੂੰ ਕਹਿ ਜਿਹੜਾ ਤੇਰਾ ਗੁਰੂ ਹੈ ਤੈਨੂੰ ਪਾਣੀ ਵੀ ਦੇਗਾ। ਭਾਈ ਮਰਦਾਨਾ ਜੀ ਹੈਰਾਨ ਹੋ ਗਏ, ਵਾਪਸ ਮੁੜੇ। ਸਤਿਗੁਰਾਂ ਨੇ ਦੂਜੀ ਵਾਰੀ ਫਿਰ ਭੇਜਿਆ, ਕਹਿਣ ਲੱਗੇ ਮਰਦਾਨਿਆਂ ਇੱਕ ਵਾਰੀ ਫਿਰ ਜਾ। ਹੁਣ ਤੁਸੀਂ ਵੇਖੋ ਇੱਕ ਪਾਸੇ ਬੰਦੇ ਨੂੰ ਪਿਆਸ ਲੱਗੀ ਹੋਵੇ, ਇੱਕ ਪਾਸੇ ਪਹਾੜੀ ਚੜ੍ਹ ਕੇ ਜਾਣਾ ਪਏ, ਵਿਚਾਰੇ ਫਿਰ ਚਲੇ ਗਏ। ਫਿਰ ਗਏ, ਉਹਨੇ ਫਿਰ ਜਵਾਬ ਦੇ ਦਿੱਤਾ ਅਤੇ ਫਿਰ ਸਤਿਗੁਰਾਂ ਨੇ ਇੱਕ ਪੱਥਰ ਚੁੱਕਿਆ, ਉੱਥੋਂ ਸੋਮਾ ਫੁੱਟਿਆ ਜਲ ਦਾ, ਪਾਣੀ ਦਾ। ਭਾਈ ਮਰਦਾਨੇ ਨੂੰ ਛਕਾਇਆ, ਕੰਧਾਰੀ ਦਾ ਸਾਰਾ ਪਾਣੀ ਥੱਲੇ ਆ ਗਿਆ, ਉਹਦਾ ਸੋਮਾ ਟੁੱਟ ਗਿਆ ਜਿੱਥੇ ਪਾਣੀ ਖੜਾ ਸੀ। ਔਰ ਇਹ ਵੀ ਸੱਚ ਹੈ ਵੀ ਉਹਨੇ ਪੱਥਰ ਰੇੜਿਆ, ਸਤਿਗੁਰਾਂ ਨੇ ਆਪਣੇ ਹੱਥ ਨਾਲ ਰੋਕਿਆ, ਇਹ ਇਤਿਹਾਸ ਹੈ। ਬਾਅਦ ਵਿੱਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਕਦੀ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਹੈ ਅਤੇ ਉਹ ਨੂਰ ਸ਼ਾਹ ਜਾਦੂਗਰਨੀ ਕੋਲ ਚਲੇ ਜਾਂਦੇ ਨੇ, ਉੱਥੇ ਉਹ ਮਿਸਮਰੇਜਮ ਸਿਸਟਮ ਦੇ ਰਾਹੀਂ ਉਹਨਾਂ ਨੂੰ ਬੇਹੋਸ਼ ਜੇ ਕਰਦੀ। ਇੱਕ ਤਰੀਕਾ ਹੈ। ਕਈ ਸੱਜਣ ਕਹਿੰਦੇ ਨੇ ਵੀ ਸਿੱਖ ਦੇ ਉੱਤੇ ਕਿਵੇਂ ਇਹ ਪ੍ਰਭਾਵ ਪਵੇ ਮੰਤਰਾਂ ਦਾ, ਇਹ ਕਿਵੇਂ ਹੋ ਸਕਦਾ? ਕਦੀ ਖਿਆਲ ਕਰੋ, ਉੱਚੀ ਨਜ਼ਰ ਨਾਲ ਵੇਖੋ। ਇਹ ਠੀਕ ਹੈ ਕਿ ਜਿੱਥੇ ਬਾਣੀ ਹੈ ਉੱਥੇ ਕੋਈ ਮੰਤਰ ਤੰਤਰ ਨਹੀਂ, ਪਰ ਭਾਈ ਮਰਦਾਨਾ ਜੀ ਜਿਹੜੇ ਨਾ ਪਾਤਰ ਸਨ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ, ਜੇ ਇਹ ਘਟਨਾ ਨਾ ਵਾਪਰਦੀ ਤਾਂ ਨੂਰ ਸ਼ਾਹ ਦਾ ਉਧਾਰ ਨਹੀਂ ਸੀ ਹੋਣਾ। ਇਹਦਾ ਅਰਥ ਇਹ ਨਹੀਂ ਵੀ ਭਾਈ ਮਰਦਾਨੇ 'ਤੇ ਅਸਰ ਹੋਇਆ, ਉਸ ਜਾਦੂਗਰਨੀ ਦਾ ਅਸਰ ਨਹੀਂ ਹੋਇਆ, ਉਹ ਸਿਰਫ ਨਾਟਕ ਖੇਡ ਰਹੇ ਸਨ, ਉਹਨੂੰ ਗੁਰੂ ਤੱਕ ਲਿਆਉਣ ਦਾ ਸਾਧਨ ਬਣੇ ਸਨ ਸਿਰਫ, ਤਾਂ ਇਸ ਤਰ੍ਹਾਂ ਵਾਪਰਿਆ। ਫਿਰ ਕੌਡੇ ਰਾਕਸ਼ ਦੇ ਹੱਥੀਂ ਆਉਂਦੇ ਨੇ, ਉਹ ਪਕੜ ਲੈਂਦਾ ਹੈ, ਉਹ ਤਲ ਕੇ ਖਾਣ ਲੱਗਦਾ ਅਤੇ ਗੁਰੂ ਸਾਹਿਬ ਉੱਤੋਂ ਜਾ ਕੇ ਛਡਾਉਂਦੇ ਨੇ। ਕਿੰਨੀਆਂ ਘਟਨਾਵਾਂ ਨੇ, ਅਤੇ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ, ਇੱਕ ਦਿਨ ਭਾਈ ਸਾਹਿਬ ਭਾਈ ਮਰਦਾਨਾ ਜੀ ਰੋਸੇ ਵਿੱਚ ਆ ਕੇ ਰੁੱਸ ਕੇ ਤੁਰਦੇ ਤੁਰਦੇ ਜ਼ਮੀਨ 'ਤੇ ਬੈਠ ਗਏ। ਗੁਰੂ ਸਾਹਿਬ ਅੱਗੇ ਜਾ ਕੇ ਪਿੱਛੇ ਮੁੜ ਕੇ ਵਹਿੰਦੇ ਨੇ ਵੀ ਮਰਦਾਨਾ 'ਤੇ ਲੱਗਦਾ ਰੁੱਸ ਗਿਆ, ਰਬਾਬ ਝਾੜੀ 'ਤੇ ਰੱਖ ਦਿੱਤੀ, ਆਪ ਬੈਠੇ ਨੇ ਗੋਡਿਆਂ ਵਿੱਚ ਸਿਰ ਦੇ ਕੇ। ਹਜ਼ੂਰ ਗਏ, ਕਹਿੰਦੇ ਮਰਦਾਨਿਆਂ ਤੂੰ ਇੱਥੇ ਕਿਉਂ ਬੈਠ ਗਿਆ? ਕਦੀ ਉਸ ਵੇਲੇ ਨੂੰ ਚੇਤਾ ਕਰੀਏ ਵੀ ਉਹ ਕਿੰਨੀ ਵੱਡੀ ਸ਼ਖਸੀਅਤ ਹੋਏਗੀ ਜਿਹਨੂੰ ਗੁਰੂ ਨਾਨਕ ਨੇ ਪਿੱਛੇ ਮੁੜ ਕੇ ਆ ਕੇ ਮਨਾਉਣ ਦਾ ਯਤਨ ਕੀਤਾ। ਨਹੀਂ ਤਾਂ ਸਾਰੀ ਦੁਨੀਆ ਗੁਰੂ ਨਾਨਕ ਨੂੰ ਲੱਭਦੀ ਫਿਰਦੀ। ਉਹ ਕਿੰਨੀ ਵੱਡੀ ਸ਼ਖਸੀਅਤ ਹੋਏਗੀ ਜਿਸ ਨੂੰ ਪਿੱਛੇ ਪਰਤ ਕੇ ਬਾਬੇ ਨਾਨਕ ਨੇ ਆਖਿਆ, ਮਰਦਾਨਿਆ ਤੂੰ ਕਿਉਂ ਇੱਥੇ ਬੈਠਾ ਹੈ, ਕੀ ਕਾਰਨ ਨੇ, ਅੱਗੋਂ ਬੋਲਦੇ ਨਹੀਂ। ਹਜ਼ੂਰ ਨੇ ਬਾਂਹ ਫੜ ਕੇ ਹਿਲਾਇਆ, ਕਹਿਣ ਲੱਗੇ ਖੜਾ ਹੋ। ਉੱਥੇ ਫਿਰ ਭਾਈ ਮਰਦਾਨੇ ਨੇ ਸ਼ਬਦ ਕਹੇ ਸਨ, ਜਨਮ ਸਾਖੀ ਵਿੱਚ ਲਿਖੇ ਨੇ। ਕਹਿਣ ਲੱਗੇ ਸਤਿਗੁਰੂ, ਬਾਬਾ ਸ਼ਬਦ ਵਰਤਿਆ, ਬਾਬਾ ਨਾ ਤੈਨੂੰ ਭੁੱਖ ਲੱਗੇ ਨਾ ਤੈਨੂੰ ਪਿਆਸ ਲੱਗੇ, ਮੇਰੇ ਵਹਿੰਦਿਆਂ ਤੂੰ ਕਈਆਂ ਨੂੰ ਨਿਹਾਲ ਕੀਤਾ ਹੈ। ਕਿਉਂਕਿ ਭਾਈ ਮਰਦਾਨਾ ਜੀ ਰੋਜ਼ ਵਹਿੰਦੇ ਸਨ, ਕਈਆਂ 'ਤੇ ਕਿਰਪਾ ਹੁੰਦੀ ਸੀ, ਮਰਦਾਨੇ ਦੇ ਸਾਹਮਣੇ ਉਹ ਰੰਗੇ ਜਾਂਦੇ ਸਨ। ਕਈਆਂ ਨੂੰ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਨਿਹਾਲ ਕੀਤਾ ਹੈ, ਮੇਰੇ ਡੂਮ ਵਿੱਚ ਪਤਾ ਨਹੀਂ ਕੀ ਕਮੀ ਹੈ, ਮੈਨੂੰ 40 ਸਾਲ ਹੋ ਗਏ ਨੇ ਤੇਰੇ ਪਿੱਛੇ ਫਿਰਦਿਆਂ, ਮੈਨੂੰ ਕਿਉਂ ਨਹੀਂ ਤੂੰ ਬ੍ਰਹਮ ਗਿਆਨ ਕਰਾ ਦਿੰਦਾ, ਨਾ ਮੇਰੀ ਅਜੇ ਤੱਕ ਭੁੱਖ ਮਿੱਟੀ ਹੈ, ਭੁੱਖ ਮੈਨੂੰ ਸਤਾਉਂਦੀ ਹੈ, ਨਾ ਮੇਰੀ ਅਜੇ ਤੱਕ ਪਿਆਸ ਖਤਮ ਹੋਈ ਹੈ, ਨਾ ਤੈਨੂੰ ਪਿਆਸ ਲੱਗਦੀ ਨਹੀਂ, ਮੇਰੇ ਸਾਹਮਣੇ ਤੂੰ ਕਈਆਂ ਦੀ ਪਿਆਸ ਹਟਾਈ ਹੈ, ਕਈਆਂ ਦੀ ਭੁੱਖ ਹਟਾਈ ਹੈ, ਦੱਸ ਮੇਰੇ ਵਿੱਚ ਕੀ ਔਗੁਣ ਹੈ, ਕੀ ਮੈਂ ਇਸੇ ਤਰ੍ਹਾਂ ਤੇਰੇ ਪਿੱਛੇ ਤੁਰਦਾ ਰਹਾਂਗਾ, ਮੈਨੂੰ ਕੋਈ ਕਿਣਕਾ ਨਾਮ ਦਾ ਤੂੰ ਦਏਗਾ ਨਹੀਂ ਕਦੀ। ਸਤਿਗੁਰੂ ਪਿਆਰ ਵਿੱਚ ਆ ਕੇ ਕੋਲ ਬਹਿ ਗਏ, ਸਿੱਖ ਦੇ ਸਿਰ 'ਤੇ ਹੱਥ ਫੇਰਦੇ ਨੇ। ਕਹਿਣ ਲੱਗੇ ਮਰਦਾਨਿਆਂ, ਤੂੰ ਦਿਲਗੀਰ ਨਾ ਹੋ, ਭਾਵ ਤੂੰ ਉਦਾਸ ਨਾ ਹੋ, ਇਹ ਸਾਰੀਆਂ ਦਾਤਾਂ ਤੇਰੇ ਚੌਵਾਂ ਪਾਸੇ ਪਰਿਕਰਮਾ ਕਰ ਰਹੀਆਂ ਨੇ, ਇਹ ਸਾਰੀਆਂ ਜਿਹੜੀਆਂ ਰਹਿਮਤਾਂ ਨੇ ਤੇਰੇ ਕੋਲ ਹੀ ਨੇ, ਪਰ ਮਰਦਾਨਿਆਂ ਮੈਂ ਉਹਨਾਂ ਨੂੰ ਆਪ ਹੀ ਰੋਕ ਕੇ ਰੱਖਿਆ। ਜੇ ਤੇਰੇ ਅੰਦਰ ਕਿਣਕਾ ਵਸ ਗਿਆ ਮਰਦਾਨਿਆਂ, ਤੂੰ ਇੱਕੋ ਥਾਂ 'ਤੇ ਬਹਿ ਜਾਣਾ, ਫਿਰ ਰਬਾਬ ਕੌਣ ਵਜਾਏਗਾ। ਜੇ ਤੇਰੇ ਅੰਦਰ ਉਹ ਬਰਕਤ ਮੈਂ ਪਾ ਦਿੱਤੀ, ਰਹਿਮਤ ਪਾ ਦਿੱਤੀ, ਤੈਨੂੰ ਪਿਆਸ ਨਹੀਂ ਲੱਗਣੀ। ਅਤੇ ਜੇ ਮਰਦਾਨਿਆਂ ਤੈਨੂੰ ਪਿਆਸ ਨਾ ਲੱਗਦੀ, ਉਸ ਜਾਦੂਗਰਨੀ ਨੇ ਨੂਰ ਸ਼ਾਹ ਨੇ ਪਿਆਸੇ ਮਰ ਜਾਣਾ ਸੀ, ਤੈਨੂੰ ਪਿਆਸ ਲੱਗੀ, ਤੈਨੂੰ ਭੁੱਖ ਲੱਗੀ, ਅਤੇ ਉਸ ਜਾਦੂਗਰਨੀ ਦਾ ਸੰਬੰਧ ਜੁੜਿਆ ਸਾਡੇ ਨਾਲ, ਉਹਦਾ ਉਧਾਰ ਹੋ ਗਿਆ। ਤੈਨੂੰ ਭੁੱਖ ਲੱਗੀ ਅਤੇ ਉਸ ਕੌਡੇ ਰਾਕਸ਼ਸ ਦਾ ਉਧਾਰ ਹੋਇਆ। ਜੇ ਤੈਨੂੰ ਭੁੱਖ ਨਾ ਲੱਗਦੀ, ਤੂੰ ਕਿੱਥੇ ਲੱਭਣ ਜਾਣਾ ਸੀ ਪ੍ਰਸ਼ਾਦਾ, ਅਤੇ ਕਿੱਥੇ ਕੌਡੇ ਨੇ ਤੈਨੂੰ ਫੜਨਾ ਸੀ, ਅਤੇ ਉਹਦਾ ਉਧਾਰ ਕਿਵੇਂ ਹੋਣਾ ਸੀ, ਤੂੰ ਸਾਧਨ ਬਣਿਆ ਉਹਨਾਂ ਦੇ ਉਧਾਰ ਦਾ। ਮਰਦਾਨਿਆਂ, ਜੇ ਤੈਨੂੰ ਪਿਆਸ ਨਾ ਲੱਗਦੀ, ਬਲੀ ਕੰਧਾਰੀ ਨੇ ਪਿਆਸੀ ਮਰ ਜਾਣਾ ਸੀ, ਤੇਰੀ ਪਿਆਸ ਨੇ ਲੱਖਾਂ ਲੋਕਾਂ ਦੀ ਪਿਆਸ ਬੁਝਾ ਦਿੱਤੀ ਹੈ, ਤੂੰ ਪਾਰੂਪਕਾਰੀ ਹੈ। ਮਰਦਾਨਿਆਂ, ਤੇਰੇ 'ਤੇ ਬੜੀ ਰਹਿਮਤ ਹੈ, ਬੜੀ ਕਿਰਪਾ ਹੈ, ਪਰ ਸਮਾਂ ਆਵੇਗਾ ਤੈਨੂੰ ਸਭ ਕੁਝ ਦਿਸੇਗਾ। ਇਸ ਕਰਕੇ ਕਹਿੰਦੇ ਨੇ, ਜਦੋਂ ਭਾਈ ਮਰਦਾਨਾ ਜੀ ਦਾ ਅਖੀਰਲਾ ਵਕਤ ਆਇਆ ਸੀ, ਅਖੀਰਲੇ ਵਕਤ ਤੋਂ ਪਹਿਲਾਂ ਕੁਝ ਸਵਾਸ ਰਹਿੰਦੇ ਸਨ, ਅਤੇ ਸਤਿਗੁਰਾਂ ਨੇ ਇੱਕ ਦ੍ਰਿਸ਼ਟੀ ਭਰ ਕੇ ਵੇਖਿਆ, ਮਰਦਾਨਾ ਅੰਦਰੋਂ ਨਦਰੀ ਨਿਹਾਲ ਹੋ ਗਿਆ, ਅੰਦਰ ਰਸ ਦੇ ਫੁਹਾਰੇ ਫੁੱਟ ਪਏ, ਕਿਰਪਾ ਹੋ ਗਈ। ਅਤੇ ਸਤਿਗੁਰੂ ਕਹਿੰਦੇ, ਮਰਦਾਨਿਆਂ ਹੁਣ ਦੱਸ, ਜਿਹੜੀ ਦਾਤ ਤੂੰ ਮੰਗਦਾ ਸੈਂ ਉਹਨੂੰ ਅੰਦਰ ਵੇਖ, ਉਸ ਰਸ ਨੂੰ ਪੀ ਹੁਣ, ਅਤੇ ਦੱਸ ਹੁਣ ਕਿੱਥੇ ਖੜਾ। ਅਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ 10 ਸਵਾਸ ਰਹਿ ਗਏ ਨੇ ਮੇਰੇ, ਅੰਦਰ ਵੇਖਦਾ ਹੈ, ਜਿਹਨੂੰ ਕੋਈ ਪਤਾ ਨਹੀਂ ਸੀ ਜੀਵਨ ਕੀ ਹੈ, ਹੁਣ 9 ਰਹਿ ਗਏ ਨੇ, ਹੁਣ 8 ਰਹਿ ਗਏ ਨੇ, ਹੁਣ 7 ਰਹਿ ਗਏ ਨੇ। ਅਤੇ ਸਤਿਗੁਰਾਂ ਨੇ ਕਿਹਾ ਸੀ, ਮਰਦਾਨਿਆਂ ਦੱਸ, ਤੇਰੀ ਕੋਈ ਯਾਦ ਬਣਾ ਦਈਏ, ਤੇਰਾ ਕੋਈ ਦੇਵਰਾ ਬਣਾ ਦਈਏ, ਕਿਉਂਕਿ ਇਹ ਮਿਰਾਸੀ ਮੁਸਲਮਾਨ ਘਰ ਵਿੱਚੋਂ ਸਨ, ਤੇਰੀ ਕੋਈ ਕਬਰ ਬਣਾ ਦਈਏ, ਤੇਰਾ ਕੋਈ ਦੇਵਰਾ ਕੋਈ ਮੱਠ ਬਣਾਈਏ, ਯਾਦ ਬਣਾਈਏ ਤੇਰੀ। ਅਤੇ ਭਾਈ ਮਰਦਾਨੇ ਦੇ ਸ਼ਬਦ ਸਨ, ਕਹਿਣ ਲੱਗੇ, ਬਾਬਾ ਸਾਰੀ ਉਮਰ 'ਤੇ ਪਹਿਲਾਂ ਹੀ ਇਸ ਗੋਰ ਵਿੱਚ ਰਿਹਾ, ਗੋਰ ਦਾ ਅਰਥ ਸਰੀਰ, ਸਾਰੀ ਉਮਰ 'ਤੇ ਇਸ ਸਰੀਰ ਵਿੱਚ ਕਬਰ ਵਿੱਚ ਰਿਹਾ, ਹੁਣ ਇਸ ਕਬਰ ਵਿੱਚੋਂ ਨਿਕਲਣ ਲੱਗਾ ਅਤੇ ਫਿਰ ਦੂਜੀ ਪੱਥਰਾਂ ਦੀ ਕਬਰ ਵਿੱਚ ਪਾਉਣ ਲੱਗਾ, ਮੈਨੂੰ ਤਾਂ ਉੱਥੇ ਹੀ ਰੱਖੀ ਜਿੱਥੇ ਤੂੰ ਆਪ ਰਹਿਣਾ ਹੈ। ਇਹ ਮੰਗ ਕੀਤੀ ਸਤਿਗੁਰਾਂ ਨੇ, ਉੱਥੇ ਬਚਨ ਕੀਤੇ ਸਨ। ਕਹਿਣ ਲੱਗੇ, ਮਰਦਾਨਿਆਂ ਤੂੰ ਨਿਹਾਲ ਹੋਆ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ, ਤੂੰ ਮੇਰੇ ਤੋਂ ਦੂਰ ਨਹੀਂ। ਇਸ ਤਰ੍ਹਾਂ ਉਹ ਦਾਤ ਵਿਖਾਈ ਅਤੇ ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਇੰਨੀ ਉਮਰ ਕਿਉਂ ਨਹੀਂ ਇਹ ਦਾਤ ਵਿਖਾਈ? ਸਿਰਫ ਜਾਣ ਲੱਗਿਆਂ ਸਤਿਗੁਰਾਂ ਨੇ ਕਿਹਾ ਤੇਰੇ ਕੋਲ ਹੀ ਸੀ ਮਰਦਾਨਿਆਂ, ਇਹ ਬੜੇ ਸਿੱਖਾਂ ਕੋਲ ਹੁੰਦੀ ਹੈ, ਪਰ ਮੈਂ ਉਹਨਾਂ ਤੋਂ ਸੇਵਾ ਲੈਣੀ ਹੁੰਦੀ, ਇਸ ਕਰਕੇ ਉਹਨਾਂ ਨੂੰ ਬਹੁਤਾ ਨਹੀਂ ਵਿਖਾਉਂਦਾ, ਕਿਉਂਕਿ ਇਹ ਬਖਸ਼ਿਸ਼ ਜਿਨ੍ਹਾਂ 'ਤੇ ਹੋ ਗਈ ਉਹ ਪਰਤ ਕੇ ਕਾਹਦੇ ਤੋਂ ਸੰਸਾਰ ਵੱਲ ਜਾਂਦੇ ਨੇ। ਇਸ ਕਰਕੇ ਬਹੁਤੀ ਵਾਰੀ ਕਈ ਗੁਰਸਿੱਖਾਂ 'ਤੇ ਬਖਸ਼ਿਸ਼ ਹੁੰਦੀ ਹੈ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ। ਉਹ ਗੁਰੂ ਪੜਦਾ ਪਾ ਕੇ ਰੱਖਦਾ, ਉਹ ਬੜੇ ਖਜ਼ਾਨੇ ਦੇ ਮਾਲਕ ਹੁੰਦੇ ਨੇ। ਇਹ ਉਹਨਾਂ ਦਾ ਜ਼ਿਕਰ ਜਿਹੜੇ ਉਹਦੇ ਵਰਗੇ ਹੋ ਗਏ। ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਗੁਣਵੰਤੀ ਗੁਣ ਰਵੈ, ਇਸ ਤਰ੍ਹਾਂ ਉਹ ਗੁਣਵੰਤੀ ਗੁਰਮੁਖ ਪਿਆਰਾ ਆਪਣੇ ਅੰਦਰ ਹੋਰ ਗੁਣ ਪਰਮਾਤਮਾ ਦੇ ਸੁਭਾਅ ਭਰੀ ਜਾਂਦਾ ਹੈ। ਮੈਂ ਫਿਰ ਨਿਹਚਲ ਭਾਵੈ, ਉਹਦਾ ਮਨ ਅਡੋਲ ਹੋ ਜਾਂਦਾ, ਨਿਹਚਲ ਹੋ ਜਾਂਦਾ ਹੈ। ਨਿਹਚਲ ਚਤੁਰ ਸੁਜਾਨ ਵਿਧਾਤਾ, ਪਰਮਾਤਮਾ ਦੇ ਇਹ ਗੁਣ ਨੇ, ਉਹ ਨਿਹਚਲ ਟਿਕਿਆ ਹੋਇਆ, ਸਿਆਣਾ ਹੈ, ਸੁੰਦਰ ਹੈ, ਸਾਰੇ ਜਗਤ ਦਾ ਵਿਧਾਤਾ, ਤਕਦੀਰ ਲਿਖਣ ਵਾਲਾ, ਚੰਚਲ ਜਗਤ ਸਵਾਇਆ, ਪਰ ਇਹ ਸਾਰਾ ਸੰਸਾਰ ਤਾਂ ਚੰਚਲਤਾ ਦਾ ਭਰਿਆ ਹੋਇਆ। ਫਿਰ ਸਾਹਿਬ ਕਹਿੰਦੇ ਗਿਆਨ ਧਿਆਨ ਗੁਣ ਅੰਕ ਸਮਾਣੇ, ਉਸ ਗੁਰਮੁਖ ਦੇ ਹਿਰਦੇ ਦੇ ਵਿੱਚ ਹੀ ਗਿਆਨ ਅਤੇ ਧਿਆਨ ਦੋ ਚੀਜ਼ਾਂ ਇਕੱਠੀਆਂ ਆ ਜਾਂਦੀਆਂ। ਗਿਆਨ ਉਹਨੂੰ ਇਹ ਹੁੰਦਾ ਹੈ ਕਿ ਮੇਰਾ ਮਾਲਕ ਮੇਰੇ ਅੰਦਰ ਹੀ ਹੈ, ਅਤੇ ਧਿਆਨ ਉਹਦਾ ਉਹਦੇ ਉੱਤੇ ਲੱਗ ਜਾਂਦਾ ਹੈ। ਇਹ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਗਿਆਨ ਅਤੇ ਧਿਆਨ। ਗਿਆਨ ਧਿਆਨ ਗੁਣ, ਗੁਣ ਦਾ ਅਰਥ ਹੈ ਸੁਭਾਅ ਦੇ ਵਿੱਚ, ਅੰਕ ਹਿਰਦੇ ਵਿੱਚ ਸਮਾਣੇ ਸਮਾ ਗਏ। ਕਹਿੰਦੇ ਪ੍ਰਭ ਭਾਣੇ ਤਾਂ ਪਾਇਆ, ਇਹ ਸਾਰੀ ਦਾਤ ਵਾਹਿਗੁਰੂ ਦੀ ਕਿਰਪਾ ਨਾਲ ਹੋਈ। ਹੋਰ ਉਸ ਗੁਰਸਿੱਖ ਦੇ ਜੀਵਨ ਵਿੱਚ ਕੀ ਹੈ? ਸਾਹਿਬ ਕਹਿੰਦੇ ਗੀਤ ਨਾਦ ਕਵਿਤ ਕਵੇ ਸੁਣ, ਉਹਨੂੰ ਆਪਣੇ ਹੀ ਜੀਵਨ ਵਿੱਚੋਂ ਕਈ ਪ੍ਰਕਾਰ ਦੇ ਗੀਤ, ਕਈ ਪ੍ਰਕਾਰ ਦੇ ਨਾਦ, ਕਈ ਪ੍ਰਕਾਰ ਦੇ ਕਵਿਤ, ਕਈ ਪ੍ਰਕਾਰ ਦਾ ਗਿਆਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਉਹਦੇ ਦਰ ਦੇ ਉੱਤੇ ਕਈ ਪ੍ਰਕਾਰ ਦਾ ਕੀਰਤਨ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਮਣ ਹਾਰੇ। ਉਹਦੇ ਦਰ 'ਤੇ ਸਦਾ ਹੀ ਕੀਰਤਨ ਹੋ ਰਿਹਾ ਹੈ, ਉਹਨੂੰ ਸੁਣਨ ਵਾਸਤੇ ਮਿਲਦਾ ਹੈ, ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਗੀਤ ਨਾਤ ਕਵਿਦ ਕਵੇ ਸੁਣ, ਰਾਮ ਨਾਮ ਦੁੱਖ ਭਾਗੈ, ਅਤੇ ਫਿਰ ਉਸ ਗੁਰਸਿੱਖ ਦੇ ਜੀਵਨ ਵਿੱਚੋਂ ਦੁੱਖ ਖੰਭ ਲਾ ਕੇ ਉੱਡ ਜਾਂਦਾ ਹੈ, ਆਨੰਦ ਹੀ ਆਨੰਦ ਉਹਦੇ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਸਾਹ ਧਨ ਨਾਹਾਂ ਪਿਆਰੀ, ਐਸੀ ਜੀਵ ਇਸਤਰੀ, ਗੁਰੂ ਨਾਨਕ ਦੇਵ ਜੀ ਕਹਿੰਦੇ ਐਸਾ ਗੁਰਮੁਖ ਆਪਣੇ ਨਾਂ ਪਤੀ ਨੂੰ ਪਿਆਰੀ ਲੱਗਦੀ ਹੈ, ਪਰਮਾਤਮਾ ਨੂੰ ਪਿਆਰੀ ਲੱਗਦੀ ਹੈ। ਅਬ ਭਗਤੀ, ਅਬ ਦੇ ਅਰਥ ਨੇ ਹਿਰਦਾ, ਉਹਦੇ ਹਿਰਦੇ ਦੇ ਅੰਦਰ ਭਗਤੀ ਦੀ ਤਾਰ ਵੱਜਦੀ ਰਹਿੰਦੀ, ਫਿਰ ਆਗੈ ਅਤੇ ਉਹ ਆਪਣੇ ਪਰਮਾਤਮਾ ਦੇ ਦਰ 'ਤੇ ਪਹੁੰਚ ਕੇ ਉਹਦੇ ਦਰਬਾਨ ਬਣ ਕੇ ਲਗਾਤਾਰ ਉਹਦੇ ਦਰ 'ਤੇ ਬੈਠੀ ਰਹਿੰਦੀ ਹੈ। ਇਹ ਜਿਹੜਾ ਸਲੋਕ ਹੈ, ਇਹ ਸੰਸਾਰ ਨੂੰ ਛੱਡ ਕੇ ਪਰਮਾਤਮਾ ਦੇ ਦਰ ਤੱਕ ਜਾਣ ਦਾ ਸੂਚਕ ਹੈ। ਕਿਵੇਂ ਉੱਥੇ ਪਹੁੰਚਿਆ ਅਤੇ ਕੀ ਪ੍ਰਾਪਤੀ, ਉਹ ਸਾਰਾ ਕੁਝ ਇਹਦੇ ਵਿੱਚ ਦਰਸਾਇਆ ਗਿਆ। ਇਸ ਤੋਂ ਅਗਲਾ ਸਲੋਕ ਕੱਲ੍ਹ ਵਿਚਾਰਾਂਗੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈ, ਸਾਰਿਆਂ ਨੇ ਕਿਰਪਾ ਕਰਨੀ।
ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ
ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।